सुन ईश्वर नाथ ले जाए रहो गिर मेर गयो नै बानी अलाई परिपूर्ण आत्म ज्ञान विखे चर्चा करके न जीतियो सुजाई मन लंगरोस कियो सुन के कै गोरख जी मुझ दियो रजाई अब लोक तो कैसे कै बोलते है ते आन तो तुमरी शरनाए।
वाहे गुरु जी का खालसा वाहे गुरु जी की फतेह। धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे हाजरा हजूर जाहरा जहूर सर्व कला भरपूर धन धन श्री गुरु ग्रंथ साहिब महाराज जी दी पावन पवित्र हजूरी विच जुड़ बैठे गुरु खालसा साध संगत जी आप जी दे अत्यंत वड्डे भाग हैं जो सतगुरु महाराज जी दे पावन पवित्र चरणा कमलों विखे संध्या दे दीवाना दी हाजरियां भर रहे हो। सतगुरु महाराज जी की अपार कृपा है जो आप जी नेता प्रति गुर इतिहास लड़ीवार कथा सरवण करते हो। श्री गुरु नानक देव साहिब महाराज जी जिहड़े इस संसार दे विच कल के सब दुख निवारण को भाव तारण को जग भीतर आए जग जीरण साधन दूर करे दृढ़ साधन राम है नाम बताए। ऐसे पातशाह श्री गुरु नानक देव साहिब महाराज जी सुमेर पर्वत वाल चाला मार रहे ने रस्ते विच गोपी चंद ईशरनाथ ए सिद्धा नाल विचार हो रही है। जदों गोपी चंद हार के वापस चला गया सुमेर पर्वत ते तां दौड़िया दौड़िया ईशरनाथ श्री गुरु नानक देव साहिब महाराज जी नाल विचार करन आया ते जदों आंदियां सार सवाल पाए भी तुसी कित्थों आए हो केड़ी थां ते रहिंदे हो ते केड़ी थां ते पक्का टिकाणा ते सतगुरु महाराज जी ने नाल दी नाल सवाल पा दिता कहिंदे भी तुसी मैनू बार बार सवाल पाउंदे तुसी दसो मैनू तां मिंट विच छिन विच कसार जिन्ने भी जोगी आउंदे सारे सवाल पाए जांदे हो ये दसो भी देह पांचां तत्तां दी है ते पांच तत्त इस संसार दे विच रहिंदे ने पांचां तत्तां दी देह पांच तत्त तां उसे तरह रहिंदे पर पांचां तत्तां दी देह किवें नाश हो जांदी किवें पांचां तत्तां दी देह बनदी है ते किवें नाश हुंदी है ते नाल दी नाल आप उत्तर भी दे दिता कहिंदे ना देह नाश हुंदी है ना पांच तत्त खत्म हुंदे ने ये केवल बंदे दी अखां दा वेखण दा एक छिन दे विच भुलेखा रहिंदा वो जिहड़ी आत्मा अकाल पुरख दी जोत वो सर्व थां ते व्यापक है ते वो कदे घटदी नहीं कदे वधदी नहीं सारियां थावां ते एक तरह न्याई रहिंदी है। जदों गुरु महाराज जी ने इस ईशरनाथ नूं उपदेश दिता ये ईशरनाथ गुरु साहिब जी दे बचना नूं सुन के हैरान रह गया जिहड़ा अपने अहंकार अपने सोचदा सी भी मैं बड़ा कुछ जानदा ये भाव खत्म हो गया ते सतगुरु महाराज जी दे चरणा कमलां विखे वंदना करके नमस्कार करके सुमेर पर्वत ते वापस जा रहा है। अगों जिहड़े होर जिन्हें भी सिद्ध रह गए सी वह सिद्ध आणगे गुरु साहिब जी नाल चर्चा करन वास्ते आपां उन्हां सिद्धां दी ते गुरु साहिब जी दी आपस विच जिहड़ी गोष्ठी होई विचार होई है उहदे बारे जिहड़ा इतिहास है बड़े प्यार ते सत्कार नाल सरवण करना करिए मन बिरतियां नूं एकाग्र करके ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ, ਸੋਈਆ ਸੁਨ ਈਸ਼ਰ ਨਾਥ ਲਜਾਏ ਰਹੋ, ਗਿਰ ਮੇਰ ਗਯੋ ਨੈ ਬਾਨੀ ਅਲਾਏ।
ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਈਸ਼ਰ ਨਾਥ ਨੂੰ ਸਵਾਲ ਪਾ ਦਿੱਤਾ, ਈਸ਼ਰ ਨਾਥ ਨੂੰ ਅੱਗੋਂ ਕੋਈ ਜਵਾਬ ਨਾ ਆਵੇ ਤੇ ਸ਼ਰਮਸਾਰ ਹੋ ਕੇ ਇਹ ਵੀ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਸੁਮੇਰ ਪਰਬਤ ਵੱਲ ਵਾਪਸ ਚਲਾ ਗਿਆ। ਇਹਦਾ ਬਸ ਨਹੀਂ ਚੱਲਦਾ, ਕੋਈ ਜਵਾਬ ਨਹੀਂ ਦੇ ਸਕਿਆ।
ਪਰਿਪੂਰਨ ਆਤਮ ਗਿਆਨ ਵਿਖੇ ਚਰਚਾ ਕਰਕੇ ਨਾ ਜੀਤਿਓ ਸੋ ਜਾਏ,
ਤੇ ਗੋਰਖਨਾਥ ਨੂੰ ਜਾ ਕੇ ਸੁਮੇਰ ਪਰਬਤ ਤੇ ਈਸ਼ਰ ਨਾਥ ਕਹਿਣ ਲੱਗਾ, ਕਹਿੰਦਾ ਗੋਰਖਨਾਥ ਜੀ, ਉਹ ਗੁਰੂ ਨਾਨਕ ਦੇਵ ਸਾਹਿਬ ਜੀ ਪਰਿਪੂਰਨ ਹਨ, ਸਾਰੀ ਥਾਵਾਂ ਤੇ ਸਾਰੀਆਂ ਕਲਾਂ ਸੰਪੂਰਨ ਹਨ, ਉਹਨਾਂ ਨੂੰ ਕਿਸੇ ਚਰਚਾ ਨਾਲ ਕਿਸੇ ਵਾਦ ਵਿਵਾਦ ਨਾਲ ਕਦੇ ਜਿੱਤਿਆ ਨਹੀਂ ਜਾ ਸਕਦਾ।
ਮਨ ਲੰਗਰ ਰੋਸ ਕੀਓ ਸੁਣ ਕੇ ਕਹਿ ਗੋਰਖ ਜੀ ਮੁਝ ਦਿਓ ਰਜਾਏ।
ਤੇ ਜਿਹੜੇ ਸਿੱਧ ਬੈਠੇ ਸੀ ਨਾ, ਉਹਨਾਂ ਸਿੱਧਾਂ ਵਿੱਚੋਂ ਜਿਹੜਾ ਲੰਗਰ ਸਿੱਧ ਸੀਗਾ, ਇਹ ਲੰਗਰ ਨਾਥ ਕਹਿਣ ਲੱਗਾ, ਇਹੋ ਜੀ ਕਿਹੜੀ ਗੱਲ ਹੈ, ਕਿਸੇ ਨੂੰ ਚਰਚਾ ਨਾਲ ਨਾ ਜਿੱਤਿਆ ਜਾਵੇ, ਉਹ ਵੀ ਸਿੱਧ ਨਾ ਜਿੱਤ ਸਕਣ, ਇਹ ਤਾਂ ਹੋ ਹੀ ਨਹੀਂ ਸਕਦਾ। ਜੇ ਤੂੰ ਨਹੀਂ ਜਿੱਤ ਸਕਿਆ ਤੇ ਮੈਂ ਜਾ ਕੇ ਆਉਣਾ, ਹੇ ਗੋਰਖਨਾਥ ਜੀ ਤੁਸੀਂ ਮੈਨੂੰ ਆਗਿਆ ਦਿਓ, ਮੈਂ ਜਾ ਕੇ ਤਪੇ ਦੇ ਨਾਲ ਨਾਨਕ ਨਾਮ ਦਾ ਜਿਹੜਾ ਮਹਾਤਮਾ ਆ ਰਿਹਾ ਉਹਦੇ ਨਾਲ ਚਰਚਾ ਕਰਕੇ ਮੈਂ ਜਿੱਤ ਕੇ ਆਵਾਂਗਾ।
ਅਬ ਲੋਕੋਂ ਕਹਿ ਸਕੇ ਬੋਲਤਿਆ ਤੇ ਅੰਤ ਹੋ ਤੁਮਰੀ ਸ਼ਰਨਾਏ।
ਇਹ ਕਹਿੰਦਾ ਹੈ ਈਸ਼ਰ ਨਾਥ ਵੀ ਕਿਸੇ ਤਰ੍ਹਾਂ ਉਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਉਹ ਚਰਚਾ ਬਹੁਤ ਇੱਕ ਛਿਨ ਵਿੱਚ ਨਾਲ ਦੇ ਨਾਲ ਜਵਾਬ ਦੇ ਦਿੰਦੇ। ਮੈਂ ਦੇਖਦਾ ਵੀ ਕਿੰਨਾ ਕੁ ਬੋਲ ਲੈਂਦੇ ਨੇ, ਕਿੰਨੀ ਕੁ ਗੱਲਾਂ ਜਾਣਦੇ ਨੇ, ਮੈਂ ਵੇਖਾਂਗਾ ਜਾ ਕੇ ਵੀ ਕਿੰਨਾ ਕੁ ਮੇਰੇ ਨਾਲ ਗੱਲਾਂ ਬਾਤਾਂ ਕਰ ਸਕਣਗੇ। ਉਸੇ ਵਕਤ ਆਪਣੀਆਂ ਗੱਲਾਂ ਬਾਤਾਂ ਚ ਉਲਝਾ ਕੇ ਆਪਣੀਆਂ ਗੱਲਾਂ ਸਿਖਾ ਕੇ ਤੁਹਾਡੀ ਸ਼ਰਨ ਵਿੱਚ ਲਿਆਵਾਂਗਾ।
ਕਬਿਤ ਆਏ ਸੁਖ ਪਾਏ ਗੁਰੂ ਗੋਰਖ ਮਨਾਏ ਮਨ।
ਆਪਣੇ ਗੋਰਖ ਗੁਰੂ ਨੂੰ ਨਮਸਕਾਰ ਕਰਕੇ ਆਗਿਆ ਪ੍ਰਾਪਤ ਕਰਕੇ ਇਹ ਲੰਗਰ ਨਾਥ ਗੁਰੂ ਸਾਹਿਬ ਜੀ ਵੱਲ ਆਇਆ ਹੈ।
ਚਲਿਓ ਤਬ ਤਾਏ ਚਾਏ ਜੀਤਨੇ ਕੋ ਧਾਰ ਕੈ।
ਆਪਣੇ ਮਨ ਵਿੱਚ ਚਾਹ ਹੈ, ਮਨ ਵਿੱਚ ਇੱਛਾ ਹੈ ਵੀ ਮੈਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਿੱਤ ਕੇ ਆਵਾਂਗਾ ਆਪਣੇ ਵਾਦਾਂ ਵਿਵਾਦਾਂ ਨਾਲ। ਮਨ ਵਿੱਚ ਇਹ ਇੱਛਾ ਚਾਹ ਕੇ ਮਨ ਵਿੱਚ ਇਸ ਇੱਛਾ ਦੇ ਨਾਲ ਦੌੜਿਆ ਦੌੜਿਆ ਆ ਰਿਹਾ ਹੈ।
ਬੇਦੀ ਕੁਲ ਦੀਪੋਂ ਕੇ ਬੈਠਿਓ ਹੈ ਸਮੀਪ ਆਏ।
ਬੇਦੀ ਕੁਲ ਦੇ ਦੀਪਕ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਿਆ।
ਕੀਨੀ ਆਦੇਸ਼ ਮੁਖ ਬਚਨੀ ਉਚਾਰ ਕੈ।
ਸਤਿਗੁਰੂ ਪਾਤਸ਼ਾਹ ਜੀ ਕੋਲ ਬੈਠ ਕੇ ਆਪਣੇ ਮੂੰਹ ਤੋਂ ਕਹਿਣ ਲੱਗਾ, ਆਦੇਸ਼ ਹੈ ਆਦੇਸ਼ ਹੈ, ਇਸ ਤਰ੍ਹਾਂ ਆਪਣੇ ਮੂੰਹ ਤੋਂ ਬੋਲਿਆ ਹੈ।
ਚਲੀਏ ਸੁਮੇਰ ਪਰ ਲੀਜੈ ਉਪਦੇਸ਼ ਬਰ।
ਤੇ ਆਉਂਦਿਆਂ ਸਾਰ ਕਹਿਣ ਲੱਗਾ, ਚਲੋ ਚਲੋ ਤੁਸੀਂ ਇੱਥੇ ਆਏ ਹੋ ਸੁਮੇਰ ਪਰਬਤ ਤੇ, ਛੇਤੀ ਚਲੋ ਤੇ ਉੱਥੇ ਗੋਰਖਨਾਥ ਜੀ ਕੋਲੋਂ ਉਪਦੇਸ਼ ਲੈ ਲੈਣਾ ਕਰੋ। ਗੋਰਖਨਾਥ ਦਾ ਬਚਨ, ਉਹਦੇ ਉਪਦੇਸ਼, ਉਹਦੇ ਬਚਨਾਂ ਨੂੰ ਮੰਨ ਕੇ ਕਮਾਣਾ ਕਰੋ, ਭਾਵ ਤੁਸੀਂ ਜੋਗ ਧਾਰਨ ਕਰ ਲਵੋ।
ਸੀਸ ਮ੍ਰਿਤੂ ਜੋਨ ਡਰ ਦੀਜੈ ਨਿਜ ਤਾਰ ਕੈ।
ਜਿਹੜਾ ਬੰਦਿਆਂ ਨੂੰ ਮ੍ਰਿਤੂ ਦਾ ਡਰ ਹੈ, ਹਰ ਇੱਕ ਬੰਦੇ ਨੂੰ ਮ੍ਰਿਤੂ ਦਾ ਡਰ ਹੈ, ਉਹ ਗੱਲ ਲੱਗ ਹੈ ਵੀ ਕਈਆਂ ਨੂੰ ਪਤਾ ਨਹੀਂ ਲੱਗਦਾ ਵੀ ਮਰਨਾ ਵੀ ਪੈਣਾ ਮਾਇਆ ਦੇ ਅਹੰਕਾਰ ਵਿੱਚ, ਪਰ ਜਿਨ੍ਹਾਂ ਨੂੰ ਸਮਝ ਆਉਂਦੀ ਸਭ ਨੂੰ ਪਤਾ ਵੀ ਮੌਤ ਬਹੁਤ ਖਤਰਨਾਕ ਹੈ, ਮੌਤ ਤੋਂ ਹਰ ਇੱਕ ਬੰਦਾ ਡਰਦਾ। ਕਹਿਣ ਲੱਗਾ ਜਿਹੜਾ ਜੀਵ ਨੂੰ ਮੌਤ ਦਾ ਡਰ ਹੈ ਨਾ, ਇਹ ਮੌਤ ਦਾ ਡਰ ਖਤਮ ਹੋ ਜਾਵੇਗਾ ਜੋਗ ਧਾਰਨ ਕਰਨ ਦੇ ਨਾਲ।
ਜਾਗੇ ਵੱਡ ਭਾਗ ਜੇ ਤੂੰ ਜੋਗ ਅਨੁਰਾਗ ਕਰੇ।
ਉਹਦੇ ਵੱਡੇ ਭਾਗ ਹੁੰਦੇ ਨੇ ਜਿਹੜਾ ਜੋਗ ਕਮਾਉਂਦਾ, ਇਸ ਕਰਕੇ ਆਪਣੇ ਵੱਡੇ ਭਾਗ ਬਣਾਉਣਾ ਕਰੋ, ਜੋਗ ਧਾਰਨ ਕਰਕੇ ਜੋਗ ਵਾਲੀ ਬਿਰਤੀ ਰੱਖਣਾ ਕਰੋ।
ਧੁਨ ਸੰਗ ਲਾਗੇ ਲਾਗ ਹੱਥ ਦਿਓ ਡਾਰ ਕੇ,
ਕਹਿਣ ਲੱਗਾ ਤੁਸੀਂ ਸਾਡੇ ਨਾਲ ਰਲ ਜਾਓ, ਸਿੱਧਾਂ ਵਿੱਚ ਆ ਕੇ ਜੋ ਕਮਾਓ ਗੋਰਖਨਾਥ ਦੀ ਸ਼ਰਨ ਪੈ ਕੇ, ਕੰਨਾਂ ਚ ਮੁੰਦਰਾ ਪਾ ਲਓ, ਜੋਗੀਆਂ ਵਾਲਾ ਭੇਸ ਬਣਾ ਕੇ ਸਾਡੇ ਨਾਲ ਰਲ ਕੇ ਲੋਕਾਂ ਕੋਲੋਂ ਭੀਖ ਮੰਗ ਕੇ ਖਾਓ, ਇਸ ਤਰ੍ਹਾਂ ਸਾਡੇ ਨਾਲ ਰਲ ਕੇ ਰਹਿਣਾ ਕਰੋ, ਆਪਣੇ ਮਨ ਦਾ ਹੱਠ ਜਿੱਦ ਛੱਡ ਕੇ ਜੋਗੀਆਂ ਦੇ ਨਾਲ ਰਲ ਜਾਵੋ।
ਬੋਲੇ ਦੀ ਨਾਨਾਥ ਸਿੱਧ ਲੰਗਰ ਕੇ ਸਾਥ ਤਬ,
ਐਸੇ ਗਰੀਬਾਂ ਨਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਲੰਗਰਨਾਥ ਨੂੰ ਕਹਿਣ ਲੱਗੇ,
ਕੌਣ ਸੀ ਵਸਤ ਮਰੇ ਦੀਜੇ ਤੋਂ ਬਚਾਏ ਕੈ।
ਸਤਿਗੁਰੂ ਜੀ ਕਹਿੰਦੇ ਭਾਈ ਮੌਤ ਦੀ ਗੱਲਾਂ ਕਰਦਾ, ਵੀ ਬੰਦੇ ਨੂੰ ਮੌਤ ਦਾ ਡਰ ਹੈ, ਵੀ ਤੁਸੀਂ ਜੋਗ ਧਾਰਨ ਕਰ ਲੋ ਤੇ ਮੌਤ ਦਾ ਡਰ ਖਤਮ ਹੋ ਜਾਵੇਗਾ। ਇਹ ਦੱਸੋ ਵੀ ਇਹ ਸੰਸਾਰ ਦੇ ਵਿੱਚ ਕਿਹੜੀ ਵਸਤੂ ਮਰਦੀ ਹੈ।
ਦੇ ਪੰਚ ਭੂਤ ਕੀ ਹੈ ਪੰਚ ਮੈਂ ਨਾ ਮਰੈ ਕੋ।
ਤੇ ਦੇਖੋ ਲੰਗਰਨਾਥ ਜੀ, ਇਹ ਜਿਹੜੀ ਸਰੀਰਕ ਦੇਹ ਹੈ ਨਾ, ਇਹ ਤੁਸੀਂ ਜਾਣਦੇ ਹੋ ਵੀ ਪੰਜਾਂ ਤੱਤਾਂ ਨਾਲ ਬਣੀ ਹੈ, ਤੇ ਪੰਜਾਂ ਤੱਤਾਂ ਦੇ ਸਰੂਪ ਕਰਕੇ ਜਿਹੜੀ ਦੇਹ ਬਣੀ ਹੈ, ਉਹਨਾਂ ਪੰਜਾਂ ਤੱਤਾਂ ਵਿੱਚੋਂ ਕੋਈ ਵੀ ਤੱਤ ਨਾਸ਼ ਨਹੀਂ ਹੋਇਆ ਕਰਦਾ।
ਜੇ ਕੁਮਾਰ ਜਾਤ ਤਾਂ ਕੋ ਦੀਜੀਏ ਸੁਣਾਏ ਕੈ।
ਦੱਸੋ ਵੀ ਜੇ ਇਹਨਾਂ ਪੰਜਾਂ ਤੱਤਾਂ ਵਿੱਚੋਂ ਕੋਈ ਤੱਤ ਨਾਸ਼ ਹੁੰਦਾ ਹੋਵੇ ਤਾਂ ਅਸੀਂ ਮੰਨੀਏ ਵੀ ਦੇਹ ਨਾਸ਼ ਹੋ ਸਕਦੀ ਹੈ। ਉਹ ਗੱਲ ਲੱਗ ਹੈ, ਜਿਹੜੇ ਪੰਜ ਤੱਤ ਨੇ ਨਾ ਉਹ ਨਾਸ਼ ਨਹੀਂ ਹੁੰਦੇ, ਤੇ ਪੰਜਾਂ ਤੱਤਾਂ ਨਾਲ ਬਣਨ ਵਾਲੀ ਦੇਹ ਵੀ ਨਾਸ਼, ਉਹ ਕਦੀ ਨਾਸ਼ਵਾਨ ਹੋਈ, ਉਹ ਦੇਹ ਕਦੇ ਬਣਦੀ ਕਦੇ ਖਤਮ ਹੁੰਦੀ ਹੈ, ਪਰ ਜਿਹੜੇ ਤੱਤਾਂ ਨਾਲ ਬਣਦੀ ਹੈ ਨਾ, ਜਿਹੜਾ ਉਹਦਾ ਮੂਲ ਸਰੋਤ ਹੈ, ਜਿਹੜਾ ਉਹਦਾ ਮੂਲ ਕਾਰਨ ਹੈ ਨਾ, ਉਹ ਤਾਂ ਖਤਮ ਨਹੀਂ ਹੁੰਦੇ। ਪੰਜ ਤੱਤ ਮਰਦੇ ਨਹੀਂ, ਤੇ ਪੰਜਾਂ ਤੱਤਾਂ ਦੀ ਦੇਹ ਕਿਵੇਂ ਮਰੇਗੀ।
ਆਤਮਾ ਤੋਂ ਨਿਤ ਕਬ ਹੋਤ ਨਹੀਂ ਮ੍ਰਿਤੂ ਤਾਕੀ।
ਤੇ ਦੂਸਰੀ ਗੱਲ, ਮੌਤ ਦੀਆਂ ਗੱਲਾਂ ਕਰਦੇ ਹੋ, ਪੰਜਾਂ ਤੱਤਾਂ ਦੇ ਕਾਰਨ ਦੇਹ ਬਣਦੀ ਹੈ, ਤੇ ਜਿਹੜੀ ਦੇਹ ਬਣਦੀ ਪੰਜਾਂ ਤੱਤਾਂ ਚੋਂ ਉਹ ਮਿਟ ਜਾਂਦੀ ਹੈ, ਪਰ ਪੰਜ ਤੱਤ ਨਹੀਂ ਮਿਟਦੇ। ਉਹਨਾਂ ਪੰਜਾਂ ਤੱਤਾਂ ਦੇ ਵਿੱਚ ਜਿਹੜੀ ਜੋਤ ਵਿਆਪਕ ਹੈ ਨਾ, ਉਹ ਜੋਤ ਆਤਮਾ, ਉਹ ਕਦੇ ਵੀ ਕਦੇ ਨਾਸ਼ਵਾਨ ਨਹੀਂ ਹੁੰਦੀ। ਆਤਮਾ ਅਜਰ ਹੈ, ਆਤਮਾ ਅਮਰ ਹੈ, ਆਤਮਾ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਰਤੀ ਲਿਪਾਏ ਮਾਨ ਨਹੀਂ ਹੁੰਦੀ। ਆਤਮਾ ਨੂੰ ਨਾ ਕੋਈ ਚੀਜ਼ ਛੂ ਸਕਦੀ, ਨਾ ਕੋਈ ਚੀਜ਼ ਉਹਨੂੰ ਡਰਾ ਸਕਦੀ, ਨਾ ਮਾਰ ਸਕਦੀ, ਨਾ ਜੰਮ ਸਕਦੀ। ਆਤਮਾ ਤਾਂ ਅਜਰ ਅਮਰ ਹੈ। ਜੇ ਤੁਸੀਂ ਆਖਦੇ ਹੋ ਵੀ ਮਰਨਾ ਪਵੇਗਾ, ਜੇ ਆਤਮਾ ਮਰਦੀ ਨਹੀਂ, ਪੰਜਾਂ ਤੱਤਾਂ ਨਾਲ ਜਿਹੜੀ ਦੁਨੀਆ ਪੈਦਾ ਹੁੰਦੀ ਹੈ, ਉਹ ਪੰਜ ਤੱਤ ਨਹੀਂ ਖਤਮ ਹੁੰਦੇ, ਉਹ ਤਾਂ ਬਣ ਕੇ ਮਿਟ ਜਾਂਦੇ ਹਨ ਪਰ ਖਤਮ ਨਹੀਂ ਹੁੰਦੇ। ਤੇ ਭਾਈ ਇਹ ਜਾਣਨਾ ਕਰੋ, ਮੌਤ ਦਾ ਡਰ ਕਿਹਨੂੰ ਦੱਸਦੇ ਹੋ? ਇਹ ਮੌਤ ਦਾ ਡਰ ਤਾਂ ਸਿਰਫ ਦੇਖਣ ਵਾਸਤੇ ਹੈ, ਅਸਲ ਵਿੱਚ ਨਾ ਆਤਮਾ ਮਰਦੀ ਹੈ, ਤੇ ਜਿਨ੍ਹਾਂ ਕਰਕੇ ਦੇਹ ਬਣਦੀ ਹੈ ਉਹ ਪੰਜਾਂ ਤੱਤਾਂ ਕਰਕੇ ਹੈ। ਉਹ ਪੰਜ ਤੱਤ ਬਾਰ ਬਾਰ ਆਪਣੀ ਕਿਰਿਆ ਕਰਕੇ ਬਦਲਦੇ ਰਹਿੰਦੇ ਨੇ, ਪਰ ਮਿਟਦੇ ਨਹੀਂ, ਖਤਮ ਨਹੀਂ ਹੁੰਦੇ।
ਭਇਓ ਜੀਵ ਸਤ ਚਿਤ ਆਨੰਦ ਕੋ ਭੁਲਾਏ ਕੈ।
ਤੇ ਲੰਗਰਨਾਥ ਜੀ, ਇਹ ਆਤਮਾ ਬ੍ਰਹਮ ਤੋਂ ਜਿਹੜਾ ਜੀਵ ਬਣਿਆ ਹੈ ਨਾ, ਇੱਕ ਤਾਂ ਬ੍ਰਹਮ ਹੈ ਸਾਰੀਆਂ ਥਾਵਾਂ ਵਿੱਚ ਵਿਆਪਕ, ਇੱਕ ਜਿਹੜੀ ਮਨੁੱਖ ਜੂਨੀ ਜੂਨੀਆਂ ਦੇ ਵਿੱਚ ਵਰਤਣ ਵਾਲੀ ਬੁੱਧੀ ਚੇਤਨਤਾਈ, ਉਹ ਜੀਵ ਕਹਾਉਂਦੀ ਹੈ। ਜਿਵੇਂ ਸੂਰਜ ਹੈ, ਸੂਰਜ ਦੀਆਂ ਕਿਰਨਾਂ ਹੈ ਤਾਂ ਸੂਰਜ ਵਿੱਚੋਂ ਪ੍ਰਗਟ ਹੋਈਆਂ, ਪਰ ਪਰਛਿੰਨ ਹੋਣ ਕਰਕੇ, ਇੱਕ ਇੱਕ ਹੋਣ ਕਰਕੇ, ਅਲੱਗ ਅਲੱਗ ਦਿਖਣ ਕਰਕੇ ਜੀਵ ਉਹ ਕਿਰਨਾਂ ਕਹਾ ਰਹੀਆਂ ਹਨ। ਬ੍ਰਹਮ ਇੱਕੋ ਹੈ, ਉਹਦੇ ਵਿੱਚੋਂ ਇੱਕ ਇੱਕ ਅਲੱਗ ਅਲੱਗ ਬਿਰਤੀਆਂ ਦਿਖਣ ਕਰਕੇ ਸਾਨੂੰ ਦਿਸਾਏਮਾਨ ਹੁੰਦੀਆਂ, ਇਸ ਕਰਕੇ ਜੀਵ ਬਣ ਜਾਂਦਾ ਹੈ। ਇਹ ਜੀਵ ਇੱਥੇ ਹੈ, ਅਸੀਂ ਸੋਚਦੇ ਹਾਂ ਵੀ ਮੇਰਾ ਜੀਵ ਹੋਰ ਹੈ, ਉਹ ਜੀਵ ਹੋਰ ਹੈ, ਸਿਰਫ ਦਿਸਣ ਕਰਕੇ। ਸਤਿਗੁਰੂ ਜੀ ਕਹਿੰਦੇ ਵੀ ਇਹ ਜੀਵ, ਇਹ ਜਿੰਨਾ ਹੈ, ਇਹ ਜੀਵ ਤਾਂ ਬਣਦਾ ਹੈ ਕਿਉਂਕਿ ਇਹਨੇ ਆਪਣੀ ਸੱਤ ਚੇਤਨ ਤਾਈ, ਜਿਹੜਾ ਅਸਲ ਸਰੂਪ ਹੈ ਨਾ, ਉਹਨੂੰ ਭੁਲਾ ਦਿੱਤਾ ਹੈ। ਹੈ ਤਾਂ ਬ੍ਰਹਮ ਹੈ, ਜਿਵੇਂ ਸੂਰਜ ਕਿਰਨਾਂ, ਸੋਚਣ ਵੀ ਅਸੀਂ ਤਾਂ ਕਿਰਨਾਂ ਵਾਂ, ਪਰ ਹੈ ਤਾਂ ਸੂਰਜ ਕਰਕੇ ਹੈ ਨਾ, ਹੈ ਤਾਂ ਸੂਰਜ ਹੈ, ਇਸੇ ਤਰ੍ਹਾਂ ਹੈ ਬ੍ਰਹਮ ਹੈ, ਸਤ ਚੇਤਨ ਸਰੂਪ ਵਾਹਿਗੁਰੂ ਅਕਾਲ ਪੁਰਖ ਆਪ ਹੈ, ਪਰ ਇਸ ਕਿਰਨਾ ਰੂਪੀ ਜੀਵਾਂ ਨੇ ਭੁਲਾ ਦਿੱਤਾ ਆਪਣੇ ਸਰੂਪ ਨੂੰ, ਇਸੇ ਕਰਕੇ ਇਹ ਜੀਵ ਭਾਸਦਾ ਜੀਵ ਲੱਗਦਾ ਹੈ। ਤੇ ਤੁਸੀਂ ਸੋਚਦੇ ਹੋ ਵੀ ਜਨਮ ਮਰਨ ਦੇ ਵਿੱਚ ਜੀਵਾਂ ਨੂੰ ਪੈਣਾ ਪੈਂਦਾ, ਭਾਈ ਇਹ ਜਨਮ ਮਰਨ ਕਿਸੇ ਤਰ੍ਹਾਂ ਦੇ ਨਹੀਂ, ਇਹ ਸਿਰਫ ਅਕਾਲ ਪੁਰਖ ਨੂੰ ਭੁਲਾਣ ਕਰਕੇ ਜੀਵ ਬਿਰਤੀ ਬਣਦੀ ਹੈ।
ਸਵਈਆ ਲੰਗਰ ਤੂਸ਼ਨ ਹੋਏ ਗਯੋ ਬਿਰਤੰਤ ਸੁਮੇਰ ਭਜਾਏ ਸੁਨਾਵਾ।
ਜਦੋਂ ਸਵਾਲ ਕੀਤਾ ਸੀ ਵੀ ਮਰਨਾ ਪਵੇਗਾ, ਸਤਿਗੁਰੂ ਜੀ ਕਹਿੰਦੇ ਨਾ ਤਾਂ ਦੇਹ ਵਾਲੇ ਚੀਜ਼ਾਂ ਮਿਟਦੀਆਂ, ਪੰਜ ਤੱਤ ਬਦਲਦੇ ਰਹਿੰਦੇ ਮਿਟਦੇ ਨਹੀਂ, ਤੇ ਜਿਹੜੀ ਪੰਜਾਂ ਤੱਤਾਂ ਤੋਂ ਬਾਅਦ ਆਤਮ ਹੈ ਉਹ ਵੀ ਕਦੇ ਨਹੀਂ ਮਿਟਦੀ, ਉਹ ਹਜ਼ਾਰਾਂ ਮਾਰ ਹੈ। ਉਹ ਸਿਰਫ ਬੰਦੇ ਦੇ ਆਪਣੇ ਸਰੂਪ ਨੂੰ ਭੁੱਲਣ ਕਰਕੇ ਜੀਵ ਚੇਤਨਤਾ ਹੀ ਭੁੱਲ ਜਾਂਦੀ ਹੈ ਤੇ ਜੀਵ ਭਾਸਦਾ ਹੈ। ਮਨ ਬੁੱਧੀ ਕਰਮ ਆਦਿ ਅੰਤਸ਼ਕਰਨ ਇੰਦਰੀਆਂ ਕਰਕੇ ਇਹ ਜਿਹੜੀ ਪੰਜਾਂ ਤੱਤਾਂ ਦੀ ਦੇਹ ਵਿੱਚ ਬੰਦੇ ਦਾ ਪ੍ਰਵੇਸ਼ ਹੈ ਜੀਵ ਦਾ, ਉਹ ਜੀਵ ਤਾਂ ਭਾਸਦਾ ਕਿਉਂਕਿ ਉਹਨੇ ਆਪਣਾ ਕੁਝ ਭੁਲਾਇਆ ਹੋਇਆ, ਆਪਣੇ ਅਸਲ ਸਰੂਪ ਨੂੰ ਯਾਦ ਨਹੀਂ ਰੱਖਦਾ, ਇਸ ਕਰਕੇ ਭੁੱਲਿਆ। ਜਦੋਂ ਸਤਿਗੁਰੂ ਸਾਹਿਬ ਜੀ ਨੇ ਇਹ ਜਵਾਬ ਦਿੱਤੇ, ਇਹ ਚੀਜ਼ਾਂ ਸਮਝਾਈਆਂ, ਤਾਂ ਇਹ ਲੰਗਰਨਾਥ ਵੀ ਜਾਣ ਗਿਆ ਵੀ ਗੁਰੂ ਮਹਾਰਾਜ ਜੀ ਨੂੰ ਚਰਚਾ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ। ਇਹ ਸਾਰੀਆਂ ਗੱਲਾਂ ਜਾਣਦੇ ਨੇ, ਇਹ ਜਾਣਦਾ ਹੋਇਆ ਸੁਮੇਰ ਪਰਬਤ ਤੇ ਵਾਪਸ ਚਲਾ ਗਿਆ।
ਗੋਰਖ ਨੇ ਤਬ ਆਏ ਸਦੇ ਕਰ ਮੰਗਲ ਨਾਥ ਸਮੀਪ ਬੁਲਾਵਾ।
ਉਸ ਵਕਤ ਗੋਰਖ ਨਾਥ ਨੇ ਆਪਣੇ ਸਿੱਧਾਂ ਦੇ ਵਿੱਚੋਂ ਦੇਖਿਆ ਵੀ ਹੁਣ ਕਿਹਨੂੰ ਭੇਜਣਾ ਚਾਹੀਦਾ। ਉਹਨਾਂ ਸਿੱਧਾਂ ਦੇ ਵਿੱਚੋਂ ਆਪਣੀ ਆਗਿਆ ਦੇ ਕੇ ਮੰਗਲ ਨਾਥ ਜਿਹੜਾ ਸਿੱਧ ਸੀ ਇਹਨੂੰ ਕੋਲ ਬੁਲਾ ਕੇ ਗੋਰਖ ਨਾਥ ਕਹਿਣ ਲੱਗਾ,
ਕੀਨ ਵਡੋ ਸਨਮਾਨ ਬਿਠਾਏ ਕੈ ਆਨੰਦ ਦੇਵ ਬੈਨ ਅਲਾਵਾ।
ਗੋਰਖ ਨਾਥ ਨੇ ਮੰਗਲ ਨਾਥ ਨੂੰ ਕੋਲ ਬੁਲਾ ਕੇ ਸਤਿਕਾਰ ਦੇ ਕੇ ਬੜੇ ਪਿਆਰ ਦੇ ਨਾਲ ਇਸ ਤਰ੍ਹਾਂ ਕਹਿਣਾ ਕੀਤਾ,
ਹਰ ਕੈ ਆਵਤ ਸਿੱਧ ਸਵੈ ਅਬ ਜਾਨੋ ਤੁਮਾਰ ਬਨੋ ਤੇ ਥਾਵਾਂ।
ਗੋਰਖ ਨਾਥ ਕਹਿਣ ਲੱਗਾ ਵੀ ਮੰਗਲ ਨਾਥ ਜੀ ਜਿੰਨੇ ਵੀ ਸਿੱਧ ਜਾਂਦੇ ਨੇ ਉਸ ਮਹਾਤਮਾ ਨਾਲ ਵਿਚਾਰ ਕਰਕੇ ਵਾਪਸ ਹਾਰ ਕੇ ਆ ਜਾਂਦੇ, ਹੁਣ ਤਾਂ ਤੁਹਾਨੂੰ ਜਾਣਾ ਚੰਗਾ ਲੱਗਦਾ, ਹੁਣ ਤਾਂ ਚਾਹੀਦਾ ਵੀ ਤੁਸੀਂ ਜਾ ਕੇ ਆਓ, ਤੁਸੀਂ ਇਹਨਾਂ ਨਾਲੋਂ ਸਿਆਣੇ ਹੋ ਤੇ ਤੁਸੀਂ ਉਹਨਾਂ ਨੂੰ ਜਿੱਤ ਸਕਦੇ ਹੋ।
ਮੰਗਲ ਨਾਥ ਨੇ ਬੂਜਨ ਕੀਨ ਪਥੋ ਕੇ ਇਸ ਕੋ ਦਿਓ ਬਤਾਏ।
ਜਿਹੜਾ ਇਹ ਮੰਗਲ ਨਾਥ ਜੀ ਇਹ ਗੋਰਖ ਨਾਥ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਮੈਨੂੰ ਭੇਜ ਤਾਂ ਰਹੇ ਹੋ ਪਰ ਕਿਰਪਾ ਕਰਕੇ ਇਹ ਦੱਸੋ ਵੀ ਕਿਸ ਕਾਰਨ ਵਾਸਤੇ ਉਹਨਾਂ ਦੇ ਕੋਲ ਮੈਨੂੰ ਭੇਜ ਰਹੇ ਹੋ।
ਰੂਪ ਸੁਭਾਏ ਬਿਲੋਕਨ ਕੋ ਤੇ ਕੈਦੋ ਕਹੋ ਪ੍ਰਦੇਸ਼ਨ ਤਾਈ।
ਉਹਨਾਂ ਦਾ ਸੁਭਾਅ ਵੇਖਣਾ ਹੈ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਭੇਜ ਰਹੇ ਹੋ ਤੇ ਉਹਨਾਂ ਨਾਲ ਚਰਚਾ ਕਰਨੀ ਹੈ, ਉਹਨਾਂ ਨਾਲ ਵਾਦ ਵਿਵਾਦ ਕਰਨਾ ਹੈ ਕਿ ਉਹਨਾਂ ਦੇ ਦਰਸ਼ਨ ਕਰਨੇ ਹਨ।
ਗੋਰਖਿਓ ਸੁਣ ਕੇ ਮਨ ਮਾਏ ਵਿਚਾਰ ਕੇ ਬਾਨੀ ਤੋਂ ਐਸ ਅਲਾਏ।
ਗੋਰਖ ਨੇ ਇਹ ਗੱਲ ਸੁਣ ਕੇ ਆਪਣੇ ਮਨ ਵਿੱਚ ਵਿਚਾਰ ਕਰਕੇ ਤੇ ਮੰਗਲ ਨਾਥ ਨੂੰ ਗੋਰਖ ਨਾਥ ਕਹਿਣ ਲੱਗਾ,
ਜਿਉਂ ਤੁਮਰੇ ਮਨ ਮੈਂ ਅਬ ਲਾਖ ਬਿਲੋਕੋ ਤਾਂ ਬਿਦ ਮੈਂ ਅਬ ਜਾਏ।
ਜਿਹੜਾ ਮੰਗਲ ਨਾਥ ਸੀ ਇਹ ਥੋੜਾ ਸਿਆਣਾ ਸੀ, ਇਹ ਪਾਤਸ਼ਾਹ ਦੀ ਮਹਿਮਾ ਨੂੰ ਜਾਣਦਾ ਸੀ, ਇਹ ਕਹਿਣ ਲੱਗਾ ਵੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨੇ ਨੇ ਕਿ ਵਾਦ ਵਿਵਾਦ ਕਰਨਾ, ਕਿਉਂਕਿ ਉਹਨਾਂ ਦੇ ਤਾਂ ਦਰਸ਼ਨ ਕਰਨ ਯੋਗ ਹਨ, ਉਹਨਾਂ ਨਾਲ ਵਾਦ ਵਿਵਾਦ ਅਸੀਂ ਕੀ ਕਰ ਸਕਦੇ ਹਾਂ। ਤਾਂ ਗੋਰਖ ਨਾਥ ਜੀ ਸਮਝ ਗਏ ਵੀ ਇਹ ਕੁਝ ਜਾਣਦੇ ਨੇ, ਪਰ ਫਿਰ ਵੀ ਮਨ ਵਿੱਚ ਹੰਕਾਰ ਨਾ ਹੋਵੇ ਕਿਧਰੇ, ਫਿਰ ਇਸ ਤਰ੍ਹਾਂ ਕਹਿ ਦਿੱਤਾ। ਗੋਰਖ ਨਾਥ ਕਹਿਣ ਲੱਗਾ ਵੀ ਜਿਵੇਂ ਤੈਨੂੰ ਚੰਗਾ ਲੱਗਦਾ ਉਸ ਤਰ੍ਹਾਂ ਕਰ, ਪਰ ਤੂੰ ਉਹਨਾਂ ਕੋਲ ਜਾ ਕੇ ਆ।
ਮੰਗਲ ਬੋਲਤ ਹੈ ਗੁਰੂ ਗੋਰਖ ਪੂਰਨ ਹੈ ਜੁਗਿਆ ਸਭ ਲਾਇਕ।
ਤੇ ਮੰਗਲ ਨਾਥ ਕਹਿਣ ਲੱਗਾ, ਹੇ ਗੁਰੂ ਗੋਰਖ ਨਾਥ ਜੀ ਤੁਸੀਂ ਸਾਰੀਆਂ ਗੱਲਾਂ ਜਾਣਦੇ ਹੋ, ਸਾਰੇ ਤਰ੍ਹਾਂ ਦੇ ਯੋਗ ਜਿੰਨੀਆਂ ਰੀਤੀਆਂ ਯੋਗ ਬਾਰੇ ਆਪ ਜੀ ਜਾਣਦੇ ਹੋ ਨਾ, ਸਾਰਿਆਂ ਕੁਝ ਤੁਸੀਂ ਯੋਗ ਬਾਰੇ ਸਾਨੂੰ ਵੀ ਸਿਖਾਇਆ ਤੇ ਆਪ ਵੀ ਯੋਗ ਵਿੱਚ ਪੂਰਨ ਹੋ।
ਸੋ ਸਭ ਹੀ ਵਿਦ ਪੂਰਨ ਨਾਨਕ ਜਾਏ ਸ਼ਰਨ ਤਿਸੈ ਗਤ ਦਾਇਕ।
ਗੋਰਖਨਾਥ ਗੁਰੂ ਜੀ ਜਿਵੇਂ ਤੁਸੀਂ ਜੋਗ ਵਿੱਚ ਪੂਰੇ ਹੋ ਨਾ, ਉਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੋਗ ਕੀ ਵੇਦਾਂਤ ਸ਼ਾਸਤਰ ਸਾਰੀਆਂ ਚੀਜ਼ਾਂ ਵਿੱਚ ਉਹ ਸੰਪੂਰਨ ਹਨ। ਜਿਵੇਂ ਤੁਸੀਂ ਤਾਂ ਜੋਗ ਵਿੱਚ ਸੰਪੂਰਨ ਹੋ, ਉਹ ਸਾਰੀਆਂ ਕਲਾ ਵਿੱਚ ਸੰਪੂਰਨ ਹਨ। ਤੁਸੀਂ ਦੱਸੋ ਵੀ ਮੈਂ ਉਹਨਾਂ ਨਾਲ ਜਾ ਕੇ ਕੀ ਚਰਚਾ ਕਰਾਂ।
ਖੋਜ ਬੋ ਦੇਖਿਓ ਕਿਆ ਤੇ ਕੋ ਸੁਰ ਨਾਇਕ ਨਾਇਕ ਸੰਤ ਸਹਾਇਕ।
ਉਹਨਾਂ ਨੂੰ ਕੀ ਖੋਜਣਾ, ਉਹਨਾਂ ਦੇ ਬਾਰੇ ਕੀ ਪੁੱਛਣਾ, ਉਹਨਾਂ ਨਾਲ ਵਾਦ ਵਿਵਾਦ ਕਰਕੇ ਉਹਨਾਂ ਦੇ ਬਾਰੇ ਕੀ ਜਾਣਕਾਰੀ ਲੈਣੀ ਵੀ ਉਹ ਕੀ ਕੁਝ ਜਾਣਦੇ। ਉਹ ਤਾਂ ਸੁਰ ਨਾਇਕ ਹਨ, ਦੇਵਤਿਆਂ ਦੇ ਦੇਵਤੇ ਹਨ, ਤੇ ਵੱਡਿਆਂ ਦੇ ਵੱਡੇ ਮਹਾਂਪੁਰਸ਼ ਹਨ, ਸੰਤਾਂ ਦੀ ਸਹਾਇਕਤਾ ਕਰਨ ਵਾਲੇ, ਸਾਰੀਆਂ ਥਾਵਾਂ ਤੇ ਸੰਤਾਂ ਦੀ ਰੱਖਿਆ ਕਰਨ ਵਾਲੇ ਨੇ, ਤੇ ਸੰਤਾਂ ਦੀ ਰੱਖਿਆ ਕਰਕੇ ਦੇਵਤਿਆਂ ਚੋਂ ਵੱਡੇ ਦੇਵਤੇ, ਉਹਨਾਂ ਵਰਗਾ ਤਾਂ ਹੈ ਹੀ ਨਹੀਂ। ਤੇ ਤੁਸੀਂ ਕਹਿੰਦੇ ਉਹਨਾਂ ਨਾਲ ਚਰਚਾ ਕਰਾਂ, ਇਹ ਮੇਰੇ ਤੋਂ ਨਹੀਂ ਹੋ ਸਕਦਾ।
ਇੱਕ ਦੁਬਾਰਾ ਖੋਜ ਪਿਖਾ ਪੁਨ ਖੋਜੇ ਕੋ ਖੋਜਨ ਰੀਤ ਨ ਲਾਇਕ।
ਮਹਾਰਾਜ ਤੁਸੀਂ ਦੱਸੋ ਵੀ ਜਿਹੜੇ ਬੰਦੇ ਨੂੰ ਜਿਹੜਾ ਆਪ ਸਾਰੀਆਂ ਚੀਜ਼ਾਂ ਦਾ ਖੋਜਾਂ ਦਾ ਦਾਤਾ ਹੋਵੇ, ਉਸ ਬੰਦੇ ਨੂੰ ਖੋਜ ਕੇ ਉਹਦੇ ਬਾਰੇ ਕੀ ਜਾਣਨਾ ਕਰੀਏ। ਜਿਹੜਾ ਸਭ ਨੂੰ ਜਾਣਦਾ ਹੈ ਨਾ, ਉਹਦੇ ਬਾਰੇ ਅਸੀਂ ਕੀ ਜਾਣ ਸਕਦੇ ਹਾਂ। ਉਹਦੇ ਬਾਰੇ ਤੁਸੀਂ ਕਿਹਨੂੰ ਕਿਹਨੂੰ ਨਹੀਂ ਭੇਜਿਆ ਹੈ। ਮਛੇਂਦਰ ਨਾਥ ਜੀ ਵੀ ਗਏ ਸੀ, ਲੋਹਾਰੀ ਪਾਜੀ ਵੀ ਗਏ, ਕਿੰਨੇ ਸਿੱਧ ਜਾ ਕੇ ਆ ਚੁੱਕੇ। ਸਾਰਿਆਂ ਸਿੱਧਾਂ ਨੇ ਆ ਕੇ ਖੋਜ ਲਿਆ, ਉਹਨਾਂ ਨੂੰ ਦੇਖ ਲਿਆ, ਤੇ ਮੈਂ ਉਹਨਾਂ ਨੂੰ ਜਾ ਕੇ ਕੀ ਪਛਾਣਨਾ ਕਰਾਂ। ਮੈਂ ਉਹਨਾਂ ਦੇ ਬਾਰੇ ਕੀ ਕੁਝ, ਉਹਨਾਂ ਦੀ ਚੇਤਨਤਾਈ ਬਾਰੇ, ਉਹਨਾਂ ਬਾਰੇ ਕੀ ਜਾਣਕਾਰੀ ਲੈ ਸਕਦਾ। ਮੈਂ ਉਹਨਾਂ ਬਾਰੇ ਅਣਜਾਣ ਹਾਂ, ਤੇ ਮੇਰਾ ਕੋਈ ਬਲ ਬੁੱਧੀ ਨਹੀਂ ਚੱਲਦੀ।
ਉਲੰਘੋ ਤੋਰ ਕਹੋ ਤੇ ਜਾਏ ਕਿ ਲਿਆਓ ਹਕਾਰੇ।
ਹਾਂ, ਮੈਂ ਵੈਸੇ ਤਾਂ ਨਹੀਂ ਜਾਂਦਾ, ਪਰ ਜਿਹੜੀ ਤੁਹਾਡੀ ਆਗਿਆ ਨਾ, ਉਹ ਮੰਨ ਕੇ ਮੈਂ ਇਸ ਤਰ੍ਹਾਂ ਕਰਦਾ ਹਾਂ ਵੀ ਉਹਨਾਂ ਕੋਲ ਜਾ ਕੇ ਨਮਸਕਾਰ ਕਰਕੇ ਤੁਹਾਡੀ ਆਗਿਆ ਅਨੁਸਾਰ ਉਹਨਾਂ ਨੂੰ ਸੁਮੇਰ ਪਰਬਤ ਤੇ ਲੈ ਕੇ ਆ ਜਾਂਦਾ ਹਾਂ।
ਜਾ ਕੇ ਮਿਲੇ ਤੇ ਚਿਰਤਾਰਤ ਹੋਏ ਗੋ ਜਾਏ ਪਿੱਛੋਂ ਮਨ ਆਲਸ ਚਾਰੇ।
ਇਹ ਗੁਰੂ ਜੀ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਤਾਂ ਮੈਂ ਇੱਥੇ ਲੈ ਕੇ ਆ ਜਾਂਦਾ, ਉਹਨਾਂ ਨਾਲ ਚਰਚਾ ਨਹੀਂ ਮੇਰੇ ਤੋਂ ਹੋ ਸਕਦੀ, ਉਹਨਾਂ ਨੂੰ ਨਮਸਕਾਰਾਂ ਕਰਕੇ ਸਤਿਕਾਰ ਦੇ ਕੇ ਇੱਥੇ ਲਿਆ ਸਕਦਾ ਹਾਂ। ਜਿਨ੍ਹਾਂ ਨੂੰ ਮਿਲਣ ਦੇ ਨਾਲ ਮਨ ਦਾ ਆਲਸ ਖਤਮ ਹੋ ਸਕਦਾ, ਜਿਨ੍ਹਾਂ ਨੂੰ ਮਿਲਣ ਦੇ ਨਾਲ ਅੰਦਰ ਗਿਆਨ ਪ੍ਰਕਾਸ਼ ਹੋ ਸਕਦਾ ਹੈ।
ਮੰਗਲ ਨਾਥ ਜੀ ਆਨੋ ਤਾਂ ਬਿਦ ਲੈ ਉਪਦੇਸ਼ ਹਮਾਰ ਸੁਧਾਰੇ।
ਤੇ ਸਤਿਗੁਰੂ ਮਹਾਰਾਜ ਜੀ ਬਾਰੇ ਗੋਰਖਨਾਥ ਨੇ ਜਾਣਨਾ ਸੀ ਵੀ ਮੰਗਲ ਨਾਥ ਉਪਰੋਂ ਉਪਰੋਂ ਕਹਿ ਰਿਹਾ ਕਿ ਅੰਦਰ ਮਾਣ ਹੈਗਾ ਕਿ ਖਤਮ ਹੋ ਚੁੱਕਾ, ਅੰਦਰ ਹੰਕਾਰ ਹੈ ਆਪਣੇ ਜੋਗ ਦਾ ਕਿ ਨਹੀਂ। ਇੱਕ ਹੋਰ ਸਵਾਲ ਪਾ ਦਿੱਤਾ ਗੁਰੂ ਗੋਰਖਨਾਥ ਨੇ। ਕਹਿਣ ਲੱਗਾ ਗੋਰਖਨਾਥ, ਕਹਿੰਦਾ ਮੰਗਲ ਨਾਥ ਜੀ, ਇਸ ਤਰ੍ਹਾਂ ਕਰੋ, ਉਹਨਾਂ ਨੂੰ ਐਸਾ ਸਤਿਕਾਰ ਦੇ ਕੇ ਲੈ ਕੇ ਆਓ, ਇਸ ਤਰ੍ਹਾਂ ਕਰਿਓ ਜੇ ਉਹਨਾਂ ਨੂੰ ਆਪਣਾ ਚੇਲਾ ਬਣਾ ਕੇ ਲਿਆਉਣਾ, ਇੱਥੇ ਉਹਨਾਂ ਨੂੰ ਆਪਣਾ ਚੇਲਾ ਬਣਾ ਕੇ ਲਿਆਇਓ ਜੇ।
ਆਵੇ ਮਾਰਗ ਸਿੱਧਨ ਕੇ ਭਵ ਮੈਂ ਪ੍ਰਕਾਸ਼ ਵਡੋ ਜਸਕਾਰੀ।
ਜੇ ਉਹ ਸਿੱਧਾਂ ਦੇ ਵਿੱਚ ਆ ਜਾਏਗਾ ਨਾ, ਤੇ ਉਹਦਾ ਪ੍ਰਕਾਸ਼ ਸੰਸਾਰ ਵਿੱਚ ਵੱਧ ਜਾਵੇਗਾ। ਉਹ ਗੁਰੂ ਤੁਸੀਂ ਮੰਨਦੇ ਹੋ ਵੀ ਚਰਚਾਵਾਨ ਹੈ, ਸਭ ਨੂੰ ਜਿੱਤ ਸਕਦਾ। ਮੰਗਲ ਨਾਥ ਜੀ, ਇਸ ਤਰ੍ਹਾਂ ਕਰਿਓ, ਉਹਨਾਂ ਨੂੰ ਜੋਗੀ ਬਣਾ ਲਿਓ ਜੇ, ਸਿੱਧ ਬਣਾ ਲਿਓ ਜੇ। ਜੇ ਉਹ ਸਾਡੇ ਵਿੱਚ ਆ ਕੇ ਰਲ ਜਾਣਗੇ ਤਾਂ ਉਹਨਾਂ ਦਾ ਵੀ ਜਸ ਹੋਏਗਾ।
ਮੰਗਲ ਨਾਥ ਕਹੇ ਪੁਨ ਬੈਨ ਕੋ ਯੋ ਨਾ ਬਣੇ ਜਿਵ ਚਾਹ ਤੁਮਾਰੇ।
ਤੇ ਮੰਗਲ ਨਾਥ ਕਹਿਣ ਲੱਗਾ ਕਿ ਗੁਰੂ ਜੀ, ਜਿਵੇਂ ਤੁਹਾਡੀ ਚਾਹ ਹੈ ਨਾ, ਜੋ ਤੁਸੀਂ ਸੋਚਦੇ ਹੋ ਉਸ ਤਰ੍ਹਾਂ ਨਹੀਂ ਹੋ ਸਕਦਾ। ਉਹ ਗੁਰੂ ਨਾਨਕ ਪਾਤਸ਼ਾਹ ਜੀ ਸਾਰਿਆਂ ਨੂੰ ਜੋਗ ਗਿਆਨ ਸਭ ਕੁਝ ਬਖਸ਼ਣ ਵਾਲੇ ਨੇ, ਤੇ ਉਹਨਾਂ ਨੂੰ ਮੈਂ ਕੀ ਜੋਗ ਦੇ ਸਕਦਾ।
ਜੇ ਅਮ ਤੇ ਲਗੂ ਹੋਵੇ ਸੋ ਤਬਲੇ ਉਪਦੇਸ਼ ਪਲੋ ਅਧਿਕਾਰੇ।
ਜੇਕਰ ਉਹ ਸਾਡੇ ਤੋਂ ਛੋਟੇ ਹੋਣ, ਜੇ ਸਾਡੇ ਤੋਂ ਉਹਨਾਂ ਦੀ ਅਵਸਥਾ ਸਾਡੇ ਤੋਂ ਛੋਟੀ ਹੋਵੇ, ਤਾਂ ਉਹਨਾਂ ਨੂੰ ਅਸੀਂ ਜੋਗ ਦੇ ਸਕੀਏ। ਪਰ ਜਿਹੜੇ ਹੈ ਹੀ ਸਾਡੇ ਤੋਂ ਵੱਡੇ ਨੇ, ਉਹਨਾਂ ਨੂੰ ਅਸੀਂ ਜੋਗ ਦਿੰਦੇ ਹੋਏ ਚੰਗੇ ਭਲੇ ਨਹੀਂ ਲੱਗਦੇ।
ਹੋਏ ਜੋ ਦੀਰਘ ਕੈਸੇ ਬਣੇ ਬਿਦ ਹੈ ਵਿਪਰੀਤ ਸਿਰੀਤ ਵਿਚਾਰੀ।
ਜੇਕਰ ਉਹ ਵੱਡੇ ਹਨ ਉਹਨਾਂ ਨੂੰ ਅਸੀਂ ਕਿਵੇਂ ਜੋਗ ਦੇ ਸਕਦੇ? ਉਹ ਸਾਡੇ ਤੋਂ ਦੀਰਘ ਵੱਡੀ ਮਤ ਸਭ ਨੂੰ ਮਤ ਦੇਣ ਵਾਲੇ ਨੇ, ਸਭ ਨੂੰ ਜੋਗ ਗਿਆਨ ਸਿਖਾਉਣ ਵਾਲੇ ਨੇ। ਉਹਨਾਂ ਨੂੰ ਦਿੰਦਿਆਂ ਹੋਇਆ ਮਤ ਦਿੰਦਿਆਂ ਜੋਗ ਗਿਆਨ ਸਿਖਾਉਂਦਿਆਂ ਇਹ ਵਿਪਰੀਤ ਗੱਲ ਹੈ, ਇਹ ਉਲਟੀ ਗੱਲ ਹੈ, ਤੇ ਉਲਟੀ ਮਾੜੀ ਗੱਲ ਅਸੀਂ ਕਿਸ ਤਰ੍ਹਾਂ ਕਰ ਸਕਦੇ? ਇਹ ਸੰਸਾਰ ਵਿੱਚ ਉਲਟੀ ਰੀਤੀ ਕਿਸ ਤਰ੍ਹਾਂ ਹੋ ਸਕਦੀ ਹੈ?
ਗੋਰਖ ਬੈਨ ਬਣੇ ਸੁਣ ਕੇ ਤੁਮ ਹੈ ਸਮਝੀ ਮਤ ਸਿੱਧ ਨਿਆਰੇ।
ਗੋਰਖਨਾਥ ਜੀ ਜਾਣਗੇ ਵੀ ਇਹਨਾਂ ਦੇ ਮਨ ਵਿੱਚ ਹੰਕਾਰ ਮਾਨ ਖਤਮ ਹੈ, ਇਹ ਜਾਣਦੇ ਨੇ ਵੀ ਸਾਡੇ ਤੋਂ ਵੱਡਾ ਵੀ ਕੋਈ ਹੈ। ਗੋਰਖਨਾਥ ਜਾਣ ਕੇ ਬਾਰ ਬਾਰ ਸਿੱਧਾਂ ਦਾ ਮਾਨ ਤੋੜਨ ਵਾਸਤੇ ਭੇਜਦੇ ਸੀ, ਤੇ ਗੋਰਖਨਾਥ ਜੀ ਕਹਿਣ ਲੱਗੇ ਵੀ ਤੁਸੀਂ ਜਾਣ ਗਏ ਹੋ ਮੰਗਲ ਨਾਥ ਜੀ, ਬਾਕੀ ਸਿੱਧਾਂ ਦੇ ਵਿੱਚੋਂ ਤੁਸੀਂ ਸਭ ਚੀਜ਼ ਨੂੰ ਜਾਣਿਆ ਹੋਇਆ, ਤੁਸੀਂ ਆਪਣਾ ਮਾਨ ਹੰਕਾਰ ਛੱਡ ਕੇ ਦੂਸਰਿਆਂ ਨੂੰ ਸਮਝਿਆ ਹੈ।
ਧੰਨ ਤੁਮੈ ਸ਼ੁਭ ਜੋਗ ਕੇ ਲਾਏ ਹੈ ਮਨ ਤੇਜਿਨ ਮਾਨ ਵਿਸਾਰੇ।
ਤੇ ਤੁਸੀਂ ਸਾਰੇ ਜੋਗੀਆਂ ਦੇ ਵਿੱਚੋਂ ਜੋਗ ਕਮਾਣ ਜੋਗੇ ਲਾਇਕ ਹੋ, ਤੁਸੀਂ ਜੋਗ ਦੇ ਲਾਇਕ ਹੋ, ਬਾਕੀ ਜਿੰਨੇ ਵੀ ਸਿੱਧ ਨੇ ਉਹ ਆਪਣੇ ਮਾਨ ਦੇ ਵਿੱਚ ਰਹਿ ਕੇ ਹੰਕਾਰ ਵਿੱਚ ਡੁੱਬੇ ਰਹਿੰਦੇ। ਤੁਸੀਂ ਆਪਣਾ ਮਾਨ ਆਪਣਾ ਹੰਕਾਰ ਪਸਾਰ ਕੇ ਖਤਮ ਕਰਕੇ ਆਪਣੇ ਮਾਨ ਤੋਂ ਦੂਰ ਹੋ ਕੇ ਜੋਗ ਕਮਾਇਆ ਹੈ।
ਜਾਣ ਲਿਓ ਸਭ ਨਾਨਕ ਭੇਦ ਕੋ ਜੈਸੋ ਹੈ ਤੁਮ ਤੈਸੋ ਉਚਾਰੇ।
ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਜੋ ਕੁਝ ਕਿਹਾ ਹੈ ਨਾ, ਉਹ ਬਿਲਕੁਲ ਸੱਚ ਗੱਲ ਹੈ। ਅਸੀਂ ਵੀ ਇਸ ਗੱਲ ਨੂੰ ਜਾਣਦੇ ਹਾਂ, ਤੁਸੀਂ ਬਿਲਕੁਲ ਗੁਰੂ ਪਾਤਸ਼ਾਹ ਜੀ ਬਾਰੇ ਜਾਣ ਗਏ ਹੋ। ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਤਾਂ ਜਾਣ ਸਕੇ ਹੋ ਕਿਉਂਕਿ ਤੁਸੀਂ ਆਪਣਾ ਮਾਨ ਹੰਕਾਰ ਛੱਡ ਦਿੱਤਾ, ਤੇ ਗੁਰੂ ਮਹਾਰਾਜ ਬਾਰੇ ਸਾਰੀ ਤਰ੍ਹਾਂ ਵਿਧੀ ਨਾਲ ਤੁਸੀਂ ਸਿਆਣੇ ਹੋ, ਜਾਣਦੇ ਹੋ।
ਮਾਨ ਕੇ ਮਾਨ ਵਿਦੇ ਸਭ ਸਿੱਧ ਕਰੋ ਵਿਦ ਸੋ ਅਬ ਲਾਖ ਜੋ ਥਾਰੇ।
ਤੇ ਜਿਹੜੇ ਇਹ ਸਿੱਧ ਨੇ ਨਾ, ਇਹ ਮਾਨ ਹੰਕਾਰ ਦੇ ਤੀਰਾਂ ਦੇ ਨਾਲ ਬਿੰਨੇ ਹੋਏ ਨੇ, ਇਹਨਾਂ ਦੇ ਛਾਤੀ ਹਿਰਦੇ ਰੂਪੇ ਛਾਤੀ ਉੱਪਰ ਇਹਨਾਂ ਦੇ ਹਿਰਦੇ ਵਿੱਚ ਹੰਕਾਰ ਰੂਪੀ ਤੀਰ ਖੁੱਬੇ ਨੇ, ਤੇ ਉਸੇ ਕਰਕੇ ਹੰਕਾਰ ਵਿੱਚ ਮਰੇ ਰਹਿੰਦੇ, ਇਹਨਾਂ ਨੂੰ ਜਾਗ ਨਹੀਂ ਹੈ। ਇਹ ਜਿਵੇਂ ਹੰਕਾਰ ਵਿੱਚ ਬੰਦਾ ਮਰ ਜਾਂਦਾ ਹੈ ਨਾ, ਇਸ ਤਰ੍ਹਾਂ ਮਰੇ ਹੋਏ ਨੇ। ਇਹਨਾਂ ਸਿੱਧਾਂ ਨੂੰ ਆਪਣੇ ਤੋਂ ਬਿਨਾਂ ਕੁਝ ਹੋਰ ਸੁਝਦਾ ਹੀ ਨਹੀਂ, ਇਹ ਹੰਕਾਰ ਵਿੱਚ ਮਰੇ ਵਾਂਗੂ ਹਨ।
ਦੋਹੇਰਾ ਕੇਤਕ ਸਮਝਿਓ ਪਰਥਰੀ ਗੋਪੀ ਚੰਦ ਸੁਜਾਨ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਕਹਿੰਦੇ ਵੀ ਕਈਆਂ ਨੇ ਸਿੱਧਾਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਬਾਰੇ ਜਾਣ ਲਿਆ ਸੀ, ਪਰਥਰੀ ਆਦਿਕ, ਗੋਪੀ ਚੰਦ ਆਦਿਕ, ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਬਾਰੇ ਜਾਣਦੇ ਸੀ, ਜਿਹੜੇ ਗੁਰੂ ਜੀ ਨੂੰ ਪਹਿਲਾਂ ਹੀ ਜਾਣਦੇ ਸੀ, ਜਿਨ੍ਹਾਂ ਦੇ ਆਪਣੇ ਮਨ ਚ ਹੰਕਾਰ ਨਹੀਂ ਸੀਗਾ, ਇਹੋ ਜੇ ਸਿੱਧਾਂ ਨਾਲ
ਕੁੱਗੂ ਨਾਥ ਨ ਬੋਲੇ ਮੰਗਲ ਨਾਥ ਮਹਾਨ।
ਇਹ ਜਿਹੜਾ ਘੁੱਗੂ ਨਾਥ, ਇਹਨੂੰ ਗੋਰਖਨਾਥ ਨੇ ਆਖਿਆ ਵੀ ਤੂੰ ਜਾ, ਇਹ ਘੁੱਗੂ ਨਾਥ ਅੱਗੋਂ ਬੋਲਿਆ ਹੀ ਨਹੀਂ ਸੀਗਾ, ਤੇ ਕਹਿੰਦੇ ਦੂਜਾ ਜਿਹੜਾ ਚੌਥਾ ਮੰਗਲ ਨਾਥ ਹੈ। ਇਹੋ ਜਿਹੜੇ ਸਿੱਧ ਸੀ, ਜਿਹੜੇ ਗੁਰੂ ਮਹਾਰਾਜ ਜੀ ਬਾਰੇ ਜਾਣ ਚੁੱਕੇ ਸੀ, ਇਹਨਾਂ ਨੇ ਚਰਚਾ ਨਹੀਂ ਕੀਤੀ।
ਖੇਸੂ ਪੇਸੂ ਔਰ ਨਹੀਂ ਗਿਣਤੀ ਤਿੰਨ ਕੋਏ।
ਹੋਰ ਖੇਸੂ ਨਾਮ ਦੇ, ਪੇਸੂ ਨਾਮ ਦੇ, ਇਸ ਤਰ੍ਹਾਂ ਦੇ ਹੋਰ ਕਈ ਸਿੱਧ ਸੀ ਜਿਨ੍ਹਾਂ ਬਾਰੇ ਗਿਣਤੀ ਨਹੀਂ ਕਰ ਸਕਦੇ। ਬਹੁਤ ਤਰ੍ਹਾਂ ਦੇ ਸਿੱਧ ਉਸ ਸੁਮੇਰ ਪਰਬਤ ਤੇ ਰਿਹਾ ਕਰਦੇ ਸੀ।
ਗੋਰਖਾਸ ਬਿਦ ਬੈਨ ਕੈ ਵੈਸੀ ਉਤੂਸ਼ਨ ਹੋਏ।
ਤੇ ਕਹਿੰਦੇ ਉਧਰ ਗੋਰਖਨਾਥ ਸੁਮੇਰ ਪਰਬਤ ਤੇ ਆਪਣੇ ਸਿੱਧਾਂ ਵਿੱਚ ਬੈਠਾ ਹੋਇਆ ਸੀ, ਪਰ ਕਿਸੇ ਨਾਲ ਗੱਲਬਾਤ ਨਹੀਂ ਕਰ ਰਿਹਾ ਸੀ।
ਪੁੱਤਿਓ ਕਰਤ ਵਿਚਾਰ ਕੈ ਇਸ ਸ੍ਰੀ ਨਾਨਕ ਸੰਗ।
ਉਧਰ ਸੁਮੇਰ ਪਰਬਤ ਤੇ ਸੋਚ ਰਹੇ ਸੀ ਵੀ ਕੌਣ ਜਾ ਕੇ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਕਰੇ। ਸਿੱਧਾਂ ਦੇ ਮਨ ਵਿੱਚ ਇਹ ਸੀ ਵੀ ਮੈਂ ਜਾਵਾਂ, ਕੋਈ ਸੋਚਦਾ ਸੀ ਮੈਂ ਜਾਵਾਂ, ਆਪਣੇ ਮਨ ਵਿੱਚ ਸੋਚ ਰਹੇ ਸੀ। ਉਧਰੋਂ ਦੂਸਰੇ ਪਾਸੇ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੁੱਛਣ ਲੱਗੇ।
ਬੋਲਿਓ ਮਰਦਾਨਾ ਸਭੈ ਚੜੀਏ ਮੇਰ ਉਤੰਗ।
ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਕਹਿੰਦੇ ਮਹਾਰਾਜ ਆਪਾਂ ਛੇਤੀ ਛੇਤੀ ਕਰੀਏ ਸੁਮੇਰ ਪਰਬਤ ਤੇ ਹੁਣੇ ਜਾਣਾ ਕਰੀਏ।
ਏਤਕ ਕਾਲ ਬਿਲੋਕੀਏ ਗਮਨੈ ਬੋਰ ਸੁਮੇਰ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ ਥੋੜਾ ਕੁ ਸਮਾਂ ਰੁਕ ਜਾਓ, ਕੁਝ ਕੁ ਸਮਾਂ ਅਸੀਂ ਰੁਕਣਾ, ਫਿਰ ਛਿਨੋ ਛਿਨ ਸੁਮੇਰ ਪਰਬਤ ਤੇ ਪਹੁੰਚ ਜਾਵਾਂਗੇ।
ਰਹੇ ਸਿੱਧੀ ਆਵਨ ਕਚੂ ਬਾਦੈ ਮਾਨ ਕਨੇਰ।
ਹੋਰ ਕਈ ਸਿੱਧਾ ਨੇ ਹਜੇ ਆਣਾ, ਕਈਆਂ ਦਾ ਮਾਣ ਹਜੇ ਖਤਮ ਕਰਨਾ ਹੈ, ਉਹਨਾਂ ਨੂੰ ਆ ਲੈਣ ਦੋ, ਫਿਰ ਸੁਮੇਰ ਪਰਬਤ ਤੇ ਜਾਵਾਂਗੇ।
ਸਵਈਆ ਆਇਓ ਹੈ ਮੰਗਲ ਨਾਥ ਤਬੈ ਇਕ ਬੈਠੇ ਆਦੇਸ਼ ਕਈ ਕਰ ਬੰਦ।
ਇਹਨੇ ਨੂੰ ਮੰਗਲ ਨਾਥ ਸਿੱਧ ਜਿਹੜਾ ਗੁਰੂ ਮਹਾਰਾਜ ਜੀ ਨੂੰ ਸ਼ਰਧਾ ਦੇ ਨਾਲ ਮਿਲਣ ਆਇਆ, ਇਹ ਮੰਗਲ ਨਾਥ ਪਾਤਸ਼ਾਹ ਜੀ ਕੋਲ ਆ ਕੇ ਸ਼ਰਧਾ ਦੇ ਨਾਲ ਨਮਸਕਾਰ ਕਰਕੇ,
ਵੈਦ ਸਿਪਾਹੀਨ ਕੋ ਪਰਸੇ ਕਰ ਕੀਨ ਬਡੋ ਸਨਮਾਨ ਮੁਕੰਦੋ,
ਦੋਵੇਂ ਚਰਨਾਂ ਕਮਲਾਂ ਵਿਖੇ ਆਪਣਾ ਸਿਰ ਰੱਖ ਕੇ ਮੰਗਲ ਨਾਥ ਮੁਕਤੀ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ।
ਪ੍ਰੀਤ ਬਦੀ ਅਵ ਲੋਕਤ ਲੋਚਨ ਮਾਨਿਓ ਹਿਰਦੈ ਮੈਂ ਪੂਰ ਆਨੰਦ।
ਉਹਦੇ ਮਨ ਵਿਚ ਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਾਸਤੇ ਪਿਆਰ ਵਧ ਰਿਹਾ ਹੈ, ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਹਿਰਦੇ ਦੇ ਵਿਚ ਆਨੰਦ ਹੀ ਆਨੰਦ ਹੈ।
ਯੋ ਅਰਖੇ ਮਿਲ ਆਪਸ ਮੈਂ ਜਿਵ ਜਾਏ ਬਬੀਕਨ ਸੋ ਰਗਨੰਦ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਬੜਾ ਸੁੰਦਰ ਅਲੰਕਾਰ ਬਣ ਕੇ ਕਹਿੰਦੇ ਹਨ, ਕਹਿੰਦੇ ਜਿਹੜਾ ਮੰਗਲ ਨਾਥ ਹੈ ਨਾ, ਇਹ ਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਚ ਇਸ ਤਰ੍ਹਾਂ ਨਮਸਕਾਰ ਕਰਕੇ ਮਿਲਿਆ ਹੈ, ਕਹਿੰਦੇ ਜਿਵੇਂ ਵਿਭੀਸ਼ਣ ਲੰਕਾ ਛੱਡ ਕੇ ਜਦੋਂ ਰਾਮ ਜੀ ਦੇ ਚਰਨਾਂ ਵਿਖੇ ਆ ਕੇ ਮੱਥਾ ਟੇਕਿਆ ਸੀ ਨਾ ਪਿਆਰ ਦੇ ਨਾਲ, ਇਸੇ ਤਰ੍ਹਾਂ ਇਹ ਮੰਗਲ ਨਾਥ ਸੁਮੇਰ ਪਰਬਤ ਗੋਰਖਾਂ ਸਿੱਧਾਂ ਦੇ ਸਾਥ ਛੱਡ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਪਿਆਰ ਦੇ ਨਾਲ ਆ ਕੇ ਮਿਲਿਆ ਹੈ।
ਮੰਗਲ ਨਾਥ ਨੇ ਬੈਨ ਬਣੇ ਕਿਰਤਾਰ ਤਪਾ ਅਵਲੋਕਤ ਰੂਪਾ।
ਤੇ ਮੰਗਲ ਨਾਥ ਕਹਿਣ ਲੱਗਾ, ਹੇ ਸਤਿਗੁਰੂ ਮਹਾਰਾਜ ਜੀ, ਤੁਹਾਡੇ ਦਰਸ਼ਨ ਕਰਕੇ ਤੁਹਾਡੇ ਸਰੂਪ ਨੂੰ ਦੇਖਣ ਦੇ ਨਾਲ ਮਨ ਦਾ ਜਿਹੜੀ ਇੱਛਾ ਸੀ, ਮਨ ਦਾ ਕਿਰਤਾਰਥ ਸੀ, ਉਹ ਪੂਰਾ ਹੋ ਗਿਆ। ਆਪ ਜੀ ਦੇ ਦਰਸ਼ਨਾਂ ਦੀ ਇੱਛਾ ਸੀ, ਉਹ ਆਪ ਜੀ ਨੇ ਕਿਰਪਾ ਕਰਕੇ ਇੱਛਾ ਪੂਰੀ ਕਰ ਦਿੱਤੀ ਹੈ।
ਜਨ ਤੋਂ ਨਿਜ ਭਾਗ ਮਾਨ ਮਿਲਾ ਪ੍ਰਭ ਕੋ ਅਵਤਾਰ ਅਨੁਪਾ।
ਮਹਾਰਾਜ ਮੇਰੇ ਵੱਡੇ ਭਾਗ ਹਨ ਜਿਹੜੇ ਆਪ ਜੀ ਦੇ ਅਵਤਾਰ ਅਕਾਲ ਪੁਰਖ ਦੇ ਦਰਸ਼ਨ ਪ੍ਰਤੱਖ ਦਰਸ਼ਨ ਹੋ ਗਏ ਹਨ।
ਅੱਜ ਪਇਓ ਸਫਲਾ ਸਭ ਜੋਗ ਤੇ ਗੋਚਰ ਧਿਆਨੈ ਕੇ ਅਨੁਰੂਪਾ।
ਮਹਾਰਾਜ ਸੰਸਾਰ ਵਿੱਚ ਅਨੇਕਾਂ ਤਰ੍ਹਾਂ ਦੇ ਜੋਗ ਕਮਾਏ, ਧਿਆਨ ਲਾ ਲਾ ਕੇ ਬੜਾ ਜੋਗ ਕੀਤਾ, ਪਰ ਜਿਹੜਾ ਜੋਗ ਦਾ ਆਸਰਾ ਤੁਸੀਂ ਆਪ ਹੋ, ਉਹ ਅੱਜ ਦਰਸ਼ਨ ਹੋਏ, ਅੱਜ ਮੇਰਾ ਜਨਮ ਸਫਲਾ ਹੋ ਚੁੱਕਾ। ਅਨੇਕਾਂ ਸਮੇਂ ਤੋਂ ਕੀਤਾ ਹੋਇਆ ਜੋਗ ਆਸਣ ਧਿਆਨ ਉਹ ਅੱਜ ਸਫਲ ਹੋ ਚੁੱਕੇ ਹਨ ਤੁਹਾਡੇ ਦਰਸ਼ਨ ਕਰਕੇ।
ਸੰਤ ਸਾਇਕ ਦੰਬ ਨਕਾਇਕ ਹੋ ਗਤ ਦਾਇਕ ਜੇ ਭਵ ਕੂਪਾ।
ਮਹਾਰਾਜ ਤੁਸੀਂ ਸੰਤਾਂ ਦੀ ਸਹਾਇਤਾ ਕਰਨ ਵਾਲੇ ਹੋ ਤੇ ਪਖੰਡੀਆਂ ਦਾ ਨਾਸ ਕਰਨ ਵਾਲੇ, ਇਸ ਸੰਸਾਰ ਵਿੱਚੋਂ ਉਭਾਰਨ ਵਾਲੇ ਹੋ। ਜਿਹੜਾ ਇਹ ਸੰਸਾਰ ਹੈ ਨਾ, ਇਹ ਮੋਹ ਦਾ ਅਗਿਆਨਤਾ ਦਾ ਖੂਹ ਹੈ, ਇਹਦੇ ਵਿੱਚ ਹਨੇਰਾ ਹੀ ਹਨੇਰਾ ਹੈ, ਕੁਝ ਵੀ ਦਿਸਦਾ ਨਹੀਂ, ਇੱਕ ਸਾਹਮਣੇ ਥੱਲੇ ਦਲਦਲ, ਉੱਪਰ ਹਨੇਰਾ, ਮਾਇਆ ਦੀ ਦਲਦਲ ਵਿੱਚ ਮੋਹ ਦਾ ਹਨੇਰਾ ਪਿਆ ਹੋਇਆ। ਇਹ ਸੰਸਾਰ ਖੂਹ ਦੇ ਵਿੱਚ ਤੁਸੀਂ ਉਭਾਰਨ ਵਾਲੇ ਹੋ, ਕਿਰਪਾ ਕਰਕੇ ਇਸ ਸੰਸਾਰ ਵਿੱਚੋਂ ਸਾਨੂੰ ਵੀ ਕੱਢ ਲਵੋ।
ਸ੍ਰੀ ਗੁਰ ਭਗਤ ਧਨ ਤੁਮੈ ਸਭ ਸਿੱਧਨ ਤੇ ਅਤਿ ਉੱਤਮ ਰੀਤੀ।
ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮੰਗਲ ਨਾਥ ਜੀ, ਤੁਸੀਂ ਧਨ ਹੋ ਜਿਨ੍ਹਾਂ ਨੇ ਆਪਣਾ ਮਾਨ ਛੱਡ ਦਿੱਤਾ, ਜਿਨ੍ਹਾਂ ਨੇ ਬਾਕੀ ਸਿੱਧਾਂ ਦੇ ਵਿੱਚੋਂ ਤੁਸੀਂ ਪ੍ਰੀਤੀ ਰੱਖੀ, ਪਿਆਰ ਰੱਖਿਆ, ਗੱਲ ਨੂੰ ਪਛਾਣਿਆ, ਜੋਗ ਨੂੰ ਪਛਾਣਿਆ ਹੈ, ਤੁਸੀਂ ਬਾਕੀ ਸਿੱਧਾਂ ਦੇ ਵਿੱਚੋਂ ਵੱਡੇ ਸਿੱਧ ਹੋ।
ਤੋ ਇਹ ਸਮਾਨ ਲਖੋ ਨੈਣ ਕਿ ਉਹ ਮਨ ਮਾਨੈ ਤੇ ਵਿਪਰੀਤੀ।
ਤੁਸੀਂ ਆਪਣੇ ਮਨ ਦੀ ਮਨੀ ਚੀਜ਼ ਤੋਂ ਭਰਾ ਹਟ ਕੇ, ਭਾਵ ਮਨ ਮੁਖਤਾਈ ਛੱਡ ਕੇ, ਆਪਣਾ ਮਾਨ ਹੰਕਾਰ ਛੱਡ ਕੇ, ਤੁਸੀਂ ਮਾਂ ਨੂੰ ਘਰ ਛੱਡ ਕੇ ਜੋਗ ਨੂੰ ਕਮਾਇਆ, ਤੁਸੀਂ ਆਪਣੀ ਗੱਲ ਨੂੰ ਸਮਝ ਗਏ ਹੋ, ਤੁਸੀਂ ਜੋਗਾਂ ਜੋਗੀਆਂ ਦੇ ਵਿੱਚੋਂ ਸਿੱਧਾਂ ਵਿੱਚੋਂ ਸਭ ਤੋਂ ਵੱਡੇ ਸਮਰੱਥ ਹੋ।
ਬੋਲ ਗੇਰਾ ਮਦਰੀ ਹਰ ਖਾਵਤ ਮਾਨੋ ਸੁਧਾ ਨਮਤਾ ਤੁਮ ਪੀਤੀ।
ਸਤਿਗੁਰੂ ਜੀ ਕਹਿਣ ਲੱਗੇ, ਹੇ ਮੰਗਲ ਨਾਥ ਜੀ, ਤੁਹਾਡੇ ਵਰਗਾ ਦੂਸਰਾ ਕੋਈ ਵੀ ਹੈ ਨਹੀਂ, ਕਿਉਂਕਿ ਤੁਸੀਂ ਨਿਮਰਤਾ ਰੂਪੀ ਅੰਮ੍ਰਿਤ ਪੀਤਾ ਹੋਇਆ ਹੈ, ਤੁਹਾਡੇ ਹਿਰਦੇ ਰੂਪੀ ਬਾਟੇ ਵਿੱਚ ਨਿਮਰਤਾ ਰੂਪੀ ਅੰਮ੍ਰਿਤ ਹੈ, ਤੇ ਜਿਨ੍ਹਾਂ ਕੋਲ ਨਿਮਰਤਾ ਰੂਪੀ ਅੰਮ੍ਰਿਤ ਹੋਵੇ, ਜਿਨ੍ਹਾਂ ਦੇ ਅੰਦਰ ਨੀਵਾਂ ਪਾਣ ਹੋਵੇ, ਜਿਹੜੇ ਨਿਵਣ, ਉਹਨਾਂ ਨੂੰ ਸਦਾ ਵਾਸਤੇ ਖੁਸ਼ੀਆਂ ਮਿਲਦੀਆਂ। ਇਹ ਮੰਗਲ ਨਾਥ ਜੀ, ਤੁਸੀਂ ਨਿਮਰਤਾ ਰੂਪੀ ਅੰਮ੍ਰਿਤ ਆਪਣੇ ਹਿਰਦੇ ਰੂਪੀ ਬਾਟੇ ਵਿੱਚ ਵਸਾਇਆ ਹੋਇਆ ਹੈ।
ਮਾਨਸ ਦੇ ਕੁਲਾਬ ਯਹੀ ਤਜ ਮਾਨ ਕਰੈ ਪਦ ਸੰਤਨ ਪ੍ਰੀਤੀ।
ਮੰਗਲ ਨਾਥ ਜੀ, ਤੁਸੀਂ ਮਾਨਸ ਦੇ ਦਾ ਅਸਲ ਜਿਹੜਾ ਮਕਸਦ ਹੈ ਉਹ ਜਾਣ ਲਿਆ ਹੈ। ਮਨੁੱਖ ਦੇ ਦਾ ਅਸਲ ਮਕਸਦ ਇਹੀ ਹੈ ਵੀ ਆਪਣਾ ਮਾਣ ਹੰਕਾਰ ਛੱਡ ਕੇ ਸੰਤਾਂ ਦੇ ਦੁਆਰੇ ਤੇ ਸੰਗਤ ਦੀ ਸੇਵਾ ਕਰਨੀ। ਜਿਹੜੇ ਸੰਗਤੀ ਕਰ ਰਹੇ ਪਿਆਰ ਦੇ ਨਾਲ ਰਹਿਣ ਵਾਲੇ ਗੁਰੂ ਕੇ ਪਿਆਰੇ ਨੇ, ਉਹਨਾਂ ਦੇ ਅੱਗੇ ਸੇਵਾ ਕਰਨੀ ਆਪਣਾ ਮਾਣ ਹੰਕਾਰ ਛੱਡ ਕੇ। ਤੇ ਤੁਸੀਂ ਆਪਣਾ ਮਾਣ ਹੰਕਾਰ ਛੱਡਿਆ ਤੇ ਸਾਡੇ ਨਾਲ ਪਿਆਰ ਦੇ ਨਾਲ ਆ ਕੇ ਮਿਲੇ ਹੋ। ਇਹ ਮੰਗਲ ਨਾਥ ਜੀ, ਇਹ ਤੁਸੀਂ ਮਾਨਸ ਜਨਮ ਦਾ ਜਿਹੜਾ ਅਸਲ ਮਕਸਦ ਹੈ ਇਹ ਜਾਣ ਲਿਆ ਹੈ।
ਸਵਈਆ ਮੰਗਲ ਨਾਥ ਨੇ ਸ਼ਰੋਨ ਸੁਨੇ ਕਰ ਨੀਚੇ ਕਲੋਚਨ ਬਾਨੀ ਅਲਾਏ।
ਜਦੋਂ ਮੰਗਲ ਨਾਥ ਨੇ ਗੁਰੂ ਮਹਾਰਾਜ ਜੀ ਤੋਂ ਇਹ ਬਚਨ ਸੁਣੇ ਤਾਂ ਆਪਣੇ ਹੱਥ ਗੁਰੂ ਸਾਹਿਬ ਜੀ ਦੇ ਚਰਨਾਂ ਵਿਖੇ ਰੱਖ ਕੇ ਆਪਣੇ ਨੇਤਰ ਥੱਲੇ ਕਰ ਲਏ ਤੇ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ,
ਰਾਵਰ ਕੀ ਕਰਨਾ ਹੋਏ ਜਾਂ ਪਰ ਤਾਹੂ ਭਲੋ ਮਤ ਦਿਓ ਬੁਝਾਏ।
ਇਹ ਪਾਤਸ਼ਾਹ ਜੀ, ਇਹ ਬੁੱਧੀ ਜਿਹੜੀ ਤੁਸੀਂ ਦਿੱਤੀ ਹੈ ਨਾ, ਇਹ ਮਤ ਚੰਗੀ ਸੁਮਤ ਇਹ ਬੰਦੇ ਦੀ ਆਪਣੀ ਨਹੀਂ ਹੋਇਆ ਕਰਦੀ, ਇਹ ਜਿਨ੍ਹਾਂ ਉੱਪਰ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਬੁਝਾ ਦਿੰਦੇ ਹੋ, ਜਾਣਾ ਦਿੰਦੇ ਹੋ, ਦੱਸ ਦਿੰਦੇ ਹੋ, ਤੁਹਾਡੀ ਕਿਰਪਾ ਕਰਕੇ ਹੀ ਉਹਨਾਂ ਨੂੰ ਪਤਾ ਲੱਗ ਸਕਦਾ। ਤੁਸੀਂ ਆਪ ਕਿਰਪਾ ਕੀਤੀ ਹੈ, ਇਹ ਜਿਹੜੀ ਮਨ ਚ ਨੀਵਾਂ ਪਾਣਾ ਇਹ ਸਤਿਗੁਰੂ ਜੀ ਤੁਹਾਡਾ ਦਿੱਤਾ ਹੋਇਆ ਹੈ।
ਸੰਤਨ ਕੋ ਗੁਣ ਮਾਨ ਮਿਟਾਵਨ ਮਾਦੁਰਤਾ ਸੰਗ ਬੈਨ ਕਾਏ।
ਤੇ ਸਤਿਗੁਰੂ ਜੀ, ਤੁਸੀਂ ਸੰਤਾਂ ਦੇ ਹੰਕਾਰ, ਸੰਤਾਂ ਦੇ ਹਿਰਦੇ ਵਿੱਚ ਹੰਕਾਰ ਨਹੀਂ ਰਿਹਾ ਗ੍ਰਹਿਣ ਦਿਆ ਕਰਦੇ। ਸਤਿਗੁਰੂ ਜੀ, ਤੁਸੀਂ ਸੰਤਾਂ ਦੇ ਹਿਰਦੇ ਵਿੱਚ ਚੰਗੇ ਗੁਣ ਪ੍ਰਕਾਸ਼ ਕਰਨ ਵਾਲੇ ਹੋ, ਸੰਤਾਂ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਹੋ। ਇਸ ਸੰਸਾਰ ਵਿੱਚ ਕਿਸੇ ਦੇ ਹਿਰਦੇ ਚ ਮਾਣ ਨਹੀਂ ਰਿਹਾ ਰਹਿਣ ਦਿੰਦੇ, ਛਿਣ ਵਿੱਚ ਹੰਕਾਰ ਤੋੜਨ ਵਾਲੇ ਹੋ।
ਮੇਰ ਚਲੋ ਸਿੱਧ ਮੰਡਲੀ ਮੈਂ ਦਰਸ਼ਨ ਕੋ ਦਿਓ ਸਭੈ ਸੁਖ ਪਾਈ।
ਸਤਿਗੁਰੂ ਜੀ, ਤੁਹਾਡੇ ਬਚਨ ਅਨੂਪ ਹਨ, ਤੁਹਾਡੀ ਬਾਣੀ ਮਿੱਠੀ ਹੈ, ਸਭ ਦੇ ਨਾਲ ਤੁਸੀਂ ਪਿਆਰ ਨਾਲ ਬੋਲਦੇ ਹੋ। ਅਸੀਂ ਕੀ ਪਿਆਰ ਨਾਲ ਬੋਲਣਾ ਸਤਿਗੁਰੂ ਜੀ, ਸਾਡਾ ਤਾਂ ਕਿਸੇ ਤਰ੍ਹਾਂ ਦਾ ਜ਼ੋਰ ਹੀ ਨਹੀਂ ਚੱਲਦਾ ਬੋਲਣ ਵਾਸਤੇ। ਆਪ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਅਸੀਂ ਬੋਲ ਸਕਦੇ ਹਾਂ। ਮਹਾਰਾਜ, ਤੁਹਾਡਾ ਦਿੱਤਾ ਹੋਇਆ, ਤੁਹਾਡੀ ਦਿੱਤੀ ਹੋਈ ਮਿਠਾਸ ਸਾਡੇ ਕੋਲ ਹੈ, ਸਾਰੇ ਮਿਠਾਸ ਦੇ ਸਾਰੇ ਗੁਣਾਂ ਦੇ ਖਜ਼ਾਨੇ ਤਾਂ ਤੁਸੀਂ ਆਪ ਹੋ। ਕਿਰਪਾ ਕਰਕੇ ਸਤਿਗੁਰੂ ਜੀ, ਜਿਹੜੇ ਸੁਮੇਰ ਪਰਬਤ ਤੇ ਬਾਕੀ ਸਿੱਧ ਹਨ, ਉਹਨਾਂ ਨੂੰ ਵੀ ਜਾ ਕੇ ਦਰਸ਼ਨ ਦਿਓ, ਉਹਨਾਂ ਨੂੰ ਵੀ ਤਾਰ ਦਿਓ।
ਜੇ ਨਾ ਚਲੋ ਤੇ ਥਾਂ ਤੁਮ ਹੀ ਭੁਗਤਾਵਨ ਕੋ ਕੱਚ ਲਿਆਵੋ ਜਾਏ।
ਜੇ ਸਤਿਗੁਰੂ ਜੀ ਤੁਸੀਂ ਸੁਮੇਰ ਪਰਬਤ ਤੇ ਨਹੀਂ ਜਾਣਾ ਚਾਹੁੰਦੇ ਤਾਂ ਆਪ ਜੀ ਦੇ ਵਾਸਤੇ ਕੁਝ ਛਕਣ ਵਾਸਤੇ, ਕੁਝ ਭੋਗਣ ਪਦਾਰਥ ਵਾਸਤੇ, ਜਿਸ ਚੀਜ਼ ਦੀ ਆਪ ਜੀ ਨੂੰ ਇੱਛਾ ਹੋਵੇ, ਕਿਰਪਾ ਕਰਕੇ ਦੱਸੋ, ਉਹ ਪਦਾਰਥ ਖਾਣ ਪੀਣ ਵਾਸਤੇ ਤੁਹਾਡੇ ਵਾਸਤੇ ਲਿਆ ਦਈਏ।
ਆਨੰਦ ਤੇ ਬਿਗਛੇ ਗੁਰ ਬੋਲਤ ਪਾਉ ਪਿਖਾ ਤੁਮ ਤੇ ਤ੍ਰਿਪਤਾਏ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਗੋਰਖਨਾਥ, ਇਹ ਮੰਗਲ ਨਾਥ ਜੀ, ਜਿਹੜਾ ਤੁਸੀਂ ਬਚਨ ਕੀਤਾ ਹੈ ਨਾ, ਪ੍ਰੇਮ ਵਾਲਾ, ਭਾਉ ਵਾਲਾ, ਇਸ ਭਾਉ ਦੇ ਬਚਨਾਂ ਨਾਲ, ਭਾਵਨਾ ਰੂਪੀ ਪ੍ਰੇਮ ਰੂਪੀ ਬਚਨਾਂ ਨਾਲ ਅਸੀਂ ਰੱਜ ਚੁੱਕੇ ਹਾਂ। ਸਾਨੂੰ ਭੁੱਖ ਨਹੀਂ ਰਹੀ, ਸਾਡੀ ਭੁੱਖ ਤੁਹਾਡੇ ਪ੍ਰੇਮ ਰੂਪੀ ਬਚਨਾਂ ਨਾਲ ਮਿਟ ਗਈ ਹੈ।
ਖਾਣੇ ਕੀ ਚਾਹ ਨਾ ਹੋਰ ਰਹੀ ਮਿਲਵਾ ਕੇ ਲਾਏ ਰੇ ਅਰਖਾਈ,
ਤੁਹਾਡੇ ਨਾਲ ਬਚਨ ਬਿਲਾਸ ਕਰਕੇ ਪ੍ਰਮਾਤਮਾ ਦੇ ਗੁਣ ਗਾਣ ਦੇ ਨਾਲ ਮਨ ਦੀਆਂ ਭੁੱਖਾਂ ਸਭ ਮਿਟ ਚੁੱਕੀਆਂ ਹਨ। ਤੁਹਾਡੇ ਨਾਲ ਬੈਠਣ ਨਾਲ ਬਚਨ ਬਿਲਾਸ ਕਰਨ ਨਾਲ ਮਨ ਦੀ ਭੁੱਖ ਮਿਟ ਚੁੱਕੀ ਹੈ। ਕਿਸੇ ਤਰ੍ਹਾਂ ਦੇ ਭੋਜਨ ਛਕਣ ਦੀ, ਪਦਾਰਥ ਛਕਣ ਦੀ ਕੋਈ ਇੱਛਾ ਨਹੀਂ ਹੈ।
ਮੰਗਲ ਨਾਥ ਚਲੋ ਤੁਮ ਅਗਰ ਆਵਤ ਹੈ ਨਾ ਬਿਲੰਬੈ ਕਾਏ।
ਸਤਿਗੁਰੂ ਜੀ ਕਹਿੰਦੇ ਮੰਗਲ ਨਾਥ ਜੀ, ਅਸੀਂ ਹੁਣੇ ਆ ਰਹੇ ਥੋੜੇ ਸਮੇਂ ਦੇ ਵਿੱਚ, ਤੁਸੀਂ ਸੁਮੇਰ ਪਰਬਤ ਤੇ ਚਲੋ, ਅਸੀਂ ਤੁਹਾਡੇ ਪਿੱਛੇ ਥੋੜੇ ਸਮੇਂ ਦੇ ਵਿੱਚ ਆ ਜਾਂਦੇ ਹਾਂ।
ਸੂਰ ਠਾਕ ਸ੍ਰੀ ਗੁਰੂ ਕੋ ਅਰਖਾਏ ਆਪ ਹਰ ਕੋਲ ਬਹੁਤ ਕਰ।
ਸਤਿਗੁਰੂ ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਕੀਤੇ, ਆਪ ਵੀ ਬਹੁਤ ਪ੍ਰਸੰਨ ਹੋਏ ਤੇ ਸਤਿਗੁਰੂ ਮਹਾਰਾਜ ਜੀ ਦੀ ਵੀ ਕਾਫੀ ਸੇਵਾ ਕੀਤੀ ਮੰਗਲ ਨਾਥ ਜੀ ਨੇ।
ਵੰਦਨ ਕਰ ਸਿਰ ਨਿਆਏ ਮੰਗਲ ਗਏ ਸੁਮੇਰ ਪੈ।
ਭਾਈ ਬਾਲਾ ਜੀ ਕਹਿੰਦੇ ਉਹ ਮੰਗਲ ਨਾਥ ਗੁਰੂ ਸਾਹਿਬ ਜੀ ਨੂੰ ਵੀ ਬੜੀ ਸੇਵਾ ਕੀਤੀ ਤੇ ਆਪ ਵੀ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ, ਸਤਿਗੁਰੂ ਜੀ ਨੂੰ ਨਮਸਕਾਰਾਂ ਕਰਕੇ ਸੁਮੇਰ ਪਰਬਤ ਤੇ ਚਲਾ ਗਿਆ।
ਮਰ ਹਰੀ ਛੰਦ ਬੂਜੈ ਮਰਦਾਨਾ ਪ੍ਰਭੂ ਸੁਜਾਨਾ ਇਹ ਜੋਗੀ ਜੋ ਆਏ।
ਤੇ ਜਿਹੜੇ ਭਾਈ ਮਰਦਾਨਾ ਜੀ ਸੀਗੇ ਉਹ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਣ ਲੱਗੇ ਕਿ ਗੁਰੂ ਜੀ ਜਿਹੜਾ ਇਹ ਜੋਗੀ ਆਇਆ ਸੀ ਨਾ ਇਹ ਸਿੱਧ ਮੰਗਲ ਨਾਥ,
ਕੋਮਲ ਮੁਖ ਬੈਨਾ ਮਨ ਮੈਂ ਚੈਨਾ ਜੇ ਕੋ ਸੁਭਾਗ ਸੁਭਾਏ।
ਇਹਦੇ ਬਚਨ ਕਮਲ ਦੇ ਫੁੱਲ ਵਾਂਗੂ ਮਿੱਠੇ ਸੀ, ਇਹਦੇ ਬਚਨਾਂ ਵਿੱਚ ਰਸ ਸੀਗਾ। ਸਤਿਗੁਰੂ ਜੀ ਇਹ ਬੜੇ ਪਿਆਰ ਨਾਲ ਬੋਲਦਾ ਸੀ ਤੇ ਕਮਲ ਦੇ ਮੁਖ ਵਾਂਗ, ਕਮਲ ਦੇ ਫੁੱਲ ਵਾਂਗੂ ਇਹਦਾ ਮੁਖ ਸੀਗਾ, ਬੜਾ ਖੁਸ਼ ਹੋ ਕੇ ਬੋਲਦਾ ਸੀ ਤੁਹਾਡੇ ਨਾਲ, ਇਹਦੇ ਮਨ ਵਿੱਚ ਚੈਨ ਸੀ ਤੇ ਚੰਗੀ ਬਿਰਤੀ ਵਾਲਾ ਸੀ, ਇਹਦੀ ਬਿਰਤੀ ਸਿਆਣੀ ਸੀ, ਸਾਰੀ ਗੱਲਾਂ ਸਮਝਦਾ ਸੀ ਤੇ ਹੈ ਵੀ ਜੋਗੀ ਸਿੱਧ ਸੀਗਾ। ਤੇ ਜਿਹੜੇ ਪਹਿਲੇ ਸਿੱਧ ਆਉਂਦੇ ਸੀ ਉਹਨਾਂ ਦੇ ਮਨ ਵਿੱਚ ਹਰ ਵੇਲੇ ਮਨ ਖਿੜਿਆ ਨਹੀਂ ਰਹਿੰਦਾ ਸੀ, ਮੁਰਝਾਇਆ ਹੋਇਆ, ਆਉਂਦਿਆ ਸਾਰ ਟੁੱਟ ਕੇ ਪੈਂਦੇ ਸੀ ਤੇ ਇਹਦੇ ਮਨ ਵਿੱਚ ਚੈਨ ਸੀ, ਇਹਨੇ ਆਉਂਦਿਆ ਸਾਰ ਤੁਹਾਨੂੰ ਨਮਸਕਾਰ ਕੀਤੀ ਹੈ, ਇਹ ਕੀ ਗੱਲ ਹੈ?
ਬਹੁ ਭਾਉ ਸੁਕੀਨੋ ਤਬ ਜਸ ਚੀਨੋ ਨਹੀਂ ਉਚਾਰਾ ਬਾਦ।
ਇਹਨੇ ਕਿਸੇ ਤਰ੍ਹਾਂ ਦੇ ਵਾਦ ਵਿਵਾਦ ਨਹੀਂ ਕੀਤਾ, ਹੰਕਾਰ ਨਹੀਂ ਕੀਤਾ, ਤੁਹਾਡੇ ਜਸ ਨੂੰ ਜਾਣਿਆ, ਤੁਹਾਨੂੰ ਨਮਸਕਾਰਾਂ ਕੀਤੀਆਂ ਪ੍ਰੇਮ ਦੇ ਨਾਲ, ਤੁਹਾਨੂੰ ਪੁੱਛਿਆ ਵੀ ਲੰਗਰ ਪਾਣੀ ਵਾਸਤੇ, ਬੜਾ ਸਤਿਕਾਰ ਦਿੱਤਾ। ਇਹ ਸਤਿਗੁਰੂ ਜੀ ਉਹਨਾਂ ਸਿੱਧਾਂ ਨਾਲੋਂ ਕਿਵੇਂ ਅਲੱਗ ਹੈ, ਰਹਿੰਦਾ ਉਹਨਾਂ ਦੇ ਨਾਲ ਹੈ, ਪਰ ਇਹਦੀ ਬਿਰਤੀ ਇੰਨੀ ਸ਼ਾਂਤਮਈ ਕਿਉਂ ਹੈ?
ਮਿਲ ਕਰ ਹਰ ਖਾਇਓ ਔਰ ਸੁਖ ਪਾਇਓ ਕਰਿਓ ਤੁਮੈ ਐਲਾਦ।
ਤੇ ਸਤਿਗੁਰੂ ਜੀ ਇਹਨੇ ਤੁਹਾਡੀ ਸੇਵਾ ਵੀ ਕੀਤੀ ਹੈ ਤੇ ਤੁਹਾਡੇ ਨਾਲ ਬਚਨ ਸੁਣ ਕੇ ਬਚਨ ਵਿਲਾਸ ਕਰਕੇ ਤੁਹਾਨੂੰ ਵੀ ਖੁਸ਼ ਕੀਤਾ, ਆਪ ਵੀ ਬੜਾ ਖੁਸ਼ ਹੋਇਆ। ਇਹ ਕੀ ਗੱਲ ਹੈ ਵੀ ਇੰਨੇ ਪਿਆਰ ਦੇ ਨਾਲ ਆ ਕੇ ਕੋਈ ਸਿੱਧ ਨਹੀਂ ਮਿਲਿਆ ਜਿੰਨਾ ਇਹ ਮੰਗਲ ਨਾਥ ਸਤਿਕਾਰ ਪਿਆਰ ਦੇ ਨਾਲ ਮਿਲਿਆ ਹੈ?
ਮਰ ਹਰੀ ਛੰਦ ਗੁਰਵਾਕ ਬਖਾਨੇ ਸੁਣ ਮਰਦਾਨੇ ਇੱਕ ਜੈਸੇ ਸਭ ਨਾਏ।
ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਇਸ ਸੰਸਾਰ ਵਿੱਚ ਇਹ ਰੀਤੀ ਹੈ ਵੀ ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ, ਸਭ ਦੀ ਲੰਬਾਈ, ਸਭ ਦੀ ਚੌੜਾਈ, ਸਭ ਦੀ ਆਪਣੀ ਆਪਣੀ ਮਿਣਤੀ ਗਿਣਤੀ ਅਲੱਗ ਤਰ੍ਹਾਂ ਦੀ ਹੋਇਆ ਕਰਦੀ ਹੈ। ਇਹ ਜਿਹੜੇ ਸਿੱਧ ਨੇ ਨਾ, ਇਹਨਾਂ ਵਿੱਚ ਵੀ ਇਸ ਤਰ੍ਹਾਂ ਹੈ ਵੀ ਸਾਰੇ ਇੱਕੋ ਜਿਹੇ ਨਹੀਂ, ਇਹਨਾਂ ਵਿੱਚੋਂ ਕੁਝ ਭਾਵ ਭਾਵਨਾ ਰੱਖਣ ਵਾਲੇ, ਪ੍ਰੇਮ ਰੱਖਣ ਵਾਲੇ ਵੀ ਨੇ।
ਧਾਰੈ ਬੋ ਬੇਖਾ ਦੰਦ ਬਿਸ਼ੇਖਾ ਨੈ ਕੋ ਕਰਮ ਕਮਾਏ।
ਤੇ ਜਿਹੜੇ ਬਾਕੀ ਸਿੱਧ ਨੇ ਉਹ ਬੜਾ ਬੇਖ ਧਾਰਦੇ ਨੇ, ਪਖੰਡ ਕਰਦੇ ਨੇ, ਕਿਸੇ ਤਰ੍ਹਾਂ ਦਾ ਚੰਗਾ ਕਰਮ ਨਹੀਂ ਕਰਦੇ, ਮਾੜੇ ਕਰਮਾਂ ਵਿੱਚ ਉਹਨਾਂ ਦਾ ਧਿਆਨ ਰਹਿੰਦਾ। ਪਰ ਜਿਹੜੇ ਇਹੋ ਜਿਹੇ ਭਾਵਨਾ ਵਾਲੇ, ਪ੍ਰੇਮ ਵਾਲੇ ਸਿੱਧ ਨੇ ਨਾ ਜੋਗੀ, ਉਹ ਮਾੜੇ ਕਰਮਾਂ ਵਿੱਚ ਧਿਆਨ ਨਹੀਂ ਦਿੰਦੇ, ਉਹ ਚੰਗੇ ਜੋਗ ਦੇ ਵਿੱਚ, ਆਪਣੇ ਜੋਗ ਵਿੱਚ ਧਿਆਨ ਦਿਆ ਕਰਦੇ ਹਨ।
ਪੂਰਨ ਮਦ ਕੋਟਾ ਜਿੰਨੇ ਟੋਟਾ ਜਿਉ ਬਾਹਰ ਤਿਉ ਅੰਤਰ।
ਤੇ ਜਿਹੜੇ ਇਹੋ ਜਿਹੇ ਜੋਗੀ ਨੇ ਨਾ, ਇਹਨਾਂ ਨੂੰ ਨਾ ਤੇ ਕਦੇ ਤੋਟ ਰਹਿੰਦੀ, ਕਮੀ ਰਹਿੰਦੀ ਹੈ, ਕਿਉਂਕਿ ਇਹ ਪੂਰਨ ਸਰੂਪ ਵਿੱਚ ਧਿਆਨ ਲਾ ਕੇ ਰੱਖਦੇ। ਜਿਨ੍ਹਾਂ ਦਾ ਧਿਆਨ ਜਿੱਧਰ ਹੈ ਨਾ, ਉਹਨਾਂ ਨੂੰ ਉਹੋ ਜਿਹੀ ਚੀਜ਼ ਪ੍ਰਾਪਤ ਹੁੰਦੀ ਹੈ। ਜਿਹਦਾ ਧਿਆਨ ਵਪਾਰੀ ਦਾ ਧਿਆਨ ਵਪਾਰ ਵੱਲ ਹੈ, ਇਸ ਕਰਕੇ ਉਹ ਵਪਾਰ ਵਿੱਚ ਧਨ ਲਾਭ ਖੱਟਦਾ। ਤੇ ਕਿਸੇ ਵੀ ਬੰਦੇ ਦਾ ਜਿੱਧਰ ਜਿਹਦਾ ਧਿਆਨ ਹੈ, ਉਹਨੂੰ ਉਹੋ ਜਿਹੀ ਚੀਜ਼ ਮਿਲਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਇਹੋ ਜਿਹੇ ਜੋਗੀ ਨੇ ਨਾ, ਉਹ ਪੂਰਨ ਰੂਪ ਦੇ ਵਿੱਚ ਧਿਆਨ ਰੱਖਦੇ ਨੇ, ਇਸੇ ਕਰਕੇ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੁੰਦੀ। ਉਹਨਾਂ ਦੇ ਮਨ ਵਿੱਚ ਸ਼ਾਂਤੀ, ਸੰਤੋਖ, ਸਹਿਜ ਅਵਸਥਾ ਬਣੀ ਰਹਿੰਦੀ ਹੈ। ਉਹਨਾਂ ਨੂੰ ਕਦੇ ਕਿਸੇ ਤਰ੍ਹਾਂ ਦੇ ਮਾੜੇ ਅਵਗੁਣ ਨਹੀਂ ਵਿਆਪਦੇ।
ਕਰਨਾ ਕਰਤਾਰ ਜੇ ਪਰ ਧਾਰੰ ਤੇ ਉਸ ਮਤ ਨਿਰੰਤਰ।
ਉਹ ਜਿਵੇਂ ਅੰਦਰੋਂ ਰਹਿੰਦੇ ਨੇ, ਜਿਵੇਂ ਉਹਨਾਂ ਦੇ ਅੰਦਰ ਸਹਿਜ ਹੈ, ਉਸੇ ਤਰ੍ਹਾਂ ਬਾਹਰ ਵੀ ਸਹਿਜ ਨਿਮਰਤਾ ਰੱਖਦੇ। ਉਹ ਬਾਹਰੋਂ ਨਿਮਰਤਾ ਰੱਖਦੇ, ਕਈ ਹੁੰਦੇ ਵੀ ਬਾਹਰੋਂ ਮਿੱਠਾ ਬੋਲ ਲੈਂਦੇ, ਅੰਦਰੋਂ ਈਰਖਾ ਰੱਖਦੇ ਨੇ। ਇਹ ਉਹੋ ਜਿਹੇ ਸਾਧੂ ਹਨ ਵੀ ਜਿਹੜੇ ਬਾਹਰ ਵੀ ਮਿੱਠੇ ਰਹਿੰਦੇ ਨੇ ਤੇ ਅੰਦਰ ਵੀ ਮਿੱਠੇ ਭਾਵ ਦੇ ਨਾਲ ਸਭ ਨਾਲ ਪਿਆਰ ਨਾਲ ਬੋਲਦੇ। ਇਹ ਕੇਵਲ ਉਸ ਅਕਾਲ ਪੁਰਖ ਦੀ ਕਰਣਾ ਕਿਰਪਾ ਹੈ। ਜਿਨ੍ਹਾਂ ਜਿਨ੍ਹਾਂ ਉੱਪਰ ਅਕਾਲ ਪੁਰਖ ਦੀ ਦਇਆ ਮਿਹਰ ਰਹਿੰਦੀ ਹੈ, ਉਹਨਾਂ ਜਨਾਂ ਨੂੰ ਕਿਸੇ ਤਰ੍ਹਾਂ ਦੇ ਮਾੜੇ ਅਵਗੁਣ ਨਹੀਂ ਰਹਿੰਦੇ। ਉਹ ਸੁੱਖ ਸ਼ਾਂਤੀ ਦੇ ਨਾਲ ਸਭ ਨਾਲ ਪਿਆਰ ਨਾਲ ਬੋਲਦੇ ਹਨ।
ਮਰਨਾ ਨਾ ਪੁਨ ਬਚ ਕੇ ਚਲੀਏ ਅਬੈ ਸੁਮੇਰ।
ਭਾਈ ਮਰਦਾਨਾ ਜੀ ਫਿਰ ਕਹਿਣ ਲੱਗੇ, ਸਤਿਗੁਰੂ ਜੀ ਛੇਤੀ ਤੋਂ ਛੇਤੀ ਸੁਮੇਰ ਪਰਬਤ ਵੱਲ ਜਾਣਾ ਕਰੀਏ, ਕਿਰਪਾ ਕਰੋ ਹੁਣੇ ਸੁਮੇਰ ਪਰਬਤ ਵੱਲ ਲੈ ਕੇ ਜਾਓ।
ਸਭ ਸਿੱਧਨ ਕੋ ਦੇਖੀਏ ਕਿਉਂਕਿ ਨੀ ਪ੍ਰਭ ਦੇਰ।
ਸਤਿਗੁਰੂ ਜੀ ਸਾਰਿਆਂ ਸਿੱਧਾਂ ਨੂੰ ਜਿਨ੍ਹਾਂ ਨੇ ਆਣਾ ਸੀ, ਤੁਸੀਂ ਕਹਿੰਦੇ ਇੱਕ ਇੱਕ ਸਿੱਧ ਹੋਰ ਆ ਰਹੇ ਨੇ, ਇਹ ਕਿੰਨੇ ਸਿੱਧ ਆ ਚੁੱਕੇ ਨੇ ਤੇ ਸਾਰਿਆਂ ਨੂੰ ਆਪਾਂ ਦੇਖ ਹੀ ਲਿਆ, ਤੇ ਹੁਣ ਛੇਤੀ ਤੋਂ ਛੇਤੀ ਜਾਣਾ ਕਰੀਏ। ਤੇ ਜਿਹੜੇ ਸੁਮੇਰ ਪਰਬਤ ਤੇ ਸਿੱਧ ਰਹਿੰਦੇ ਨੇ, ਉਹਨਾਂ ਨੂੰ ਆਪਾਂ ਉੱਥੇ ਜਾ ਕੇ ਮਿਲ ਲਵਾਂਗੇ।
ਸੋਰਠਾ ਬੋਲੇ ਬੋਰ ਕਿਰਪਾਲ ਇੱਕ ਸਿੱਧ ਆਮਨ ਰਹੋ।
ਤਾਂ ਕਿਰਪਾ ਦੇ ਸਾਗਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਮਰਦਾਨਾ ਜੀ, ਹਜੇ ਇੱਕ ਸਿੱਧ ਹੈ ਜਿਹਨੇ ਹਜੇ ਸਾਡੇ ਨਾਲ ਆ ਕੇ ਬਾਦ ਵਿਵਾਦ ਕਰਨਾ ਹੈ।
ਹੇ ਮਨ ਮਨ ਵਿਸਾਲ ਸ਼ੰਭੂ ਨਾਥ ਤੇ ਨਾਮ ਹੈ।
ਜਿਹਦੇ ਮਨ ਵਿੱਚ ਬਹੁਤ ਸਾਰਾ ਹੰਕਾਰ ਭਰਿਆ ਹੋਇਆ ਤੇ ਜਿਹਦਾ ਨਾਮ ਸ਼ੰਭੂ ਨਾਥ, ਉਹ ਸ਼ੰਭੂ ਨਾਥ ਸਿੱਧ ਆਪਣੇ ਮਨ ਵਿੱਚ ਜੋਗ ਦਾ ਬਹੁਤ ਹੰਕਾਰ ਕਰਦਾ ਹੈ।
ਸੁਨ ਮਰਦਾਨੇ ਸ਼੍ਰੋਣ ਸੁਬੈਨ ਬਖਾਨੇ।
ਭਾਈ ਮਰਦਾਨਾ ਜੀ ਨੇ ਜਦੋਂ ਬਚਨ ਸੁਣੇ ਤੇ ਸਤਿਗੁਰੂ ਜੀ ਨੂੰ ਬੇਨਤੀ ਕਹਿਣ ਲੱਗੇ,
ਮੰਗਲ ਤੇ ਵਿਸਾਲ ਕਿਦੋਂ ਸਮਾਨ ਹੈ।
ਸਤਿਗੁਰੂ ਜੀ, ਜਿਹੜਾ ਇਹ ਸਿੱਧ ਆ ਰਿਹਾ ਹੈ ਜਿਹਦੇ ਬਾਰੇ ਤੁਸੀਂ ਬਚਨ ਕੀਤਾ, ਸ਼ੰਭੂ ਨਾਥ, ਇਹ ਮੰਗਲ ਨਾਥ ਤੋਂ ਸਿਆਣਾ ਹੈ ਕਿ ਮੰਗਲ ਨਾਥ ਜਿੰਨਾ, ਇਹ ਮੰਗਲ ਨਾਥ ਸਿੱਧ ਵਰਗਾ ਹੈ ਕਿ ਹੋਰ ਬਿਰਤੀ ਵਾਲਾ? ਇਹਦੀ ਬਿਰਤੀ ਕਿਹੋ ਜੀ ਹੈ?
ਅਬੈ ਉਡੀਕਤ ਜਾਏ ਕਹੋ ਤੇ ਗਾਤ ਜੋ।
ਉਹਨੂੰ ਕਿਉਂ ਉਡੀਕਦੇ ਹੋ? ਉਹਨੇ ਆਪਾਂ ਉਹਦੇ ਕੋਲ ਜਾਂਦੇ ਹਾਂ, ਉੱਥੇ ਆਪਾਂ ਗੱਲਾਂ ਬਾਤਾਂ ਕਰ ਲਵਾਂਗੇ। ਸਤਿਗੁਰੂ ਜੀ, ਉਹਦੇ ਬਾਰੇ ਦੱਸੋ, ਕਿਉਂ ਆਪਾਂ ਇੱਥੇ ਬੈਠ ਕੇ ਉਹਦੀ ਉਡੀਕ ਕਰ ਰਹੇ ਹਾਂ?
ਉਹ ਬੋਲੇ ਉੱਤਰ ਦੇਣ ਜਗਤ ਕੇ ਨਾਥ ਜੋ।
ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਸਵਾਮੀ ਭਾਈ ਮਰਦਾਨਾ ਜੀ ਨੂੰ ਉੱਤਰ ਦੇਣ ਵਾਸਤੇ ਵੀ ਅਸੀਂ ਇਸ ਥਾਂ ਤੇ ਉਹਦੀ ਚਰਚਾ ਕਰਨੀ ਹੈ, ਤਾਂ ਇਸ ਥਾਂ ਤੇ ਬੈਠੇ। ਇਹ ਜਵਾਬ ਦੇਣ ਵਾਸਤੇ ਸਤਿਗੁਰੂ ਜੀ ਕਹਿਣ ਲੱਗੇ,
ਗੋਰਖ ਨਾਥ ਤੇ ਆਦਿ ਸਿੱਧ ਹੈ ਮੰਗਲ ਨਾਥ ਸਭੈ ਤੇ ਮਹਾਨਾ।
ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਜਿਹੜਾ ਸ਼ੰਭੂ ਨਾਥ ਆ ਰਿਹਾ, ਉਹ ਮੰਗਲ ਨਾਥ ਵਰਗਾ ਹੈ ਕਿ ਹੋਰ ਬਿਰਤੀ ਵਾਲਾ? ਸਤਿਗੁਰੂ ਜੀ ਕਹਿੰਦੇ ਵੀ ਦੇਖੋ ਮਰਦਾਨਾ ਜੀ, ਇਹ ਗੋਰਖਨਾਥ ਦੇ ਜਿੰਨੇ ਵੀ ਚੇਲੇ ਹਨ ਨਾ, ਉਹਨਾਂ ਚੇਲਿਆਂ ਦੇ ਵਿੱਚੋਂ ਸਭ ਤੋਂ ਉੱਤਮ ਬਿਰਤੀ ਵਾਲਾ, ਜਿਹਨੇ ਆਪਣਾ ਮਾਣ ਹੰਕਾਰ ਛੱਡਿਆ ਹੋਇਆ, ਉਹ ਮੰਗਲ ਨਾਥ ਹੈ। ਮੰਗਲ ਨਾਥ ਦੀ ਬਿਰਤੀ ਵਾਲਾ, ਉਹਦੇ ਸਮਾਨ ਕੋਈ ਦੂਸਰਾ ਨਹੀਂ ਹੈ।
ਇੱਕ ਤਰ੍ਹਾਂ ਤਨ ਸਿੱਧਨ ਕੋ ਤਿੰਨ ਤੇ ਏਕੋ ਪਦ ਉੱਚ ਸੁਜਾਨਾ।
ਉਹਨੇ ਸਿੱਧਾਂ ਵਾਲਾ ਭੇਸ ਧਾਰਿਆ ਹੋਇਆ ਮੰਗਲ ਨਾਥ ਨੇ, ਪਰ ਮੰਗਲ ਨਾਥ ਸਿੱਧਾਂ ਦੇ ਵਿੱਚ ਰਹਿੰਦਿਆਂ ਹੋਇਆ ਵੀ ਇਹ ਹੰਕਾਰੀਆਂ ਸਿੱਧਾਂ ਵਿੱਚ ਰਹਿਣ ਕਰਕੇ ਵੀ ਉਹਦੀ ਬਿਰਤੀ ਹਮੇਸ਼ਾ ਉੱਚੀ ਬਿਰਤੀ ਬਣੀ ਰਹਿੰਦੀ, ਉਹਦਾ ਧਿਆਨ ਉੱਚੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ।
ਜੇ ਮਨ ਵਿੱਚ ਵਿਕਾਰ ਅਜੈ ਸਭ ਜੀਤ ਭਲੇ ਤਿੰਨ ਖੋਜ ਮਿਟਾਨਾ।
ਇਹ ਜਿਹੜਾ ਮੰਗਲ ਨਾਥ ਸਿੱਧ ਹੈ ਨਾ ਭਾਈ ਮਰਦਾਨਾ ਜੀ, ਇਸ ਮੰਗਲ ਨਾਥ ਸਿੱਧ ਨੇ ਜਿਹੜੇ ਮਨ ਦੇ ਵਿੱਚ ਅਜਿੱਤ ਜਿਹੜੇ ਵਿਕਾਰ ਨੇ ਜਿਨ੍ਹਾਂ ਨੂੰ ਜਿੱਤਿਆ ਨਹੀਂ ਨਾ ਜਾ ਸਕਦਾ, ਐਸੇ ਵਿਕਾਰਾਂ ਨੂੰ ਮੰਗਲ ਨਾਥ ਨੇ ਜਿੱਤ ਕੇ ਸਿੱਧੀ ਪ੍ਰਾਪਤ ਕੀਤੀ ਹੋਈ ਹੈ।
ਪੂਰਨ ਸੰਤ ਨਸਾਏ ਕੇ ਆਪਾ ਕੁਮਾਨ ਬਹੀਨ ਪਇਓ ਸੁਖ ਮਾਨਾ।
ਇਹ ਮੰਗਲ ਨਾਥ ਨੇ ਪੂਰਨ ਸੰਤ ਹੈ, ਇਹਨੇ ਆਪਣੇ ਅੰਦਰ ਦੀ ਬਿਰਤੀਆਂ ਦਾ ਅੰਤ ਕੀਤਾ ਹੋਇਆ, ਇਹ ਆਪਣੇ ਆਪੇ ਨੂੰ ਆਪਣੇ ਭਾਵ ਨੂੰ ਹੰਕਾਰ ਬਿਰਤੀ ਨੂੰ ਨਸਾ ਕੇ ਦੂਰ ਕਰ ਦਿੱਤਾ। ਇਹਦੇ ਮਨ ਵਿੱਚ ਆਪਣਾ ਭਾਵ ਹੈ ਹੀ ਨਹੀਂ ਵੀ ਮੈਂ ਕੁਝ ਹਾਂ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਆਪਣੀ ਬਿਰਤੀ ਦੂਰ ਰੱਖ ਕੇ ਕੇਵਲ ਅਕਾਲ ਪੁਰਖ ਦੇ ਧਿਆਨ ਵਿੱਚ ਆਪਣਾ ਮਾਣ ਹੰਕਾਰ ਛੱਡ ਕੇ ਅਕਾਲ ਪੁਰਖ ਦੇ ਧਿਆਨ ਵਿੱਚ ਜੁੜਿਆ ਰਹਿੰਦਾ ਹੈ ਮੰਗਲ ਨਾਥ।
ਮਰ ਹਰੀ ਛੰਦ ਬੂਜੈ ਮਰਦਾਨਾ ਉੱਚ ਬਖਾਨਾ ਕਿਉਂ ਗੋਰਖ ਗੁਰਕੀਨ।
ਸਤਿਗੁਰੂ ਜੀ ਆਪ ਜੀ ਕਹਿੰਦੇ ਹੋ ਵੀ ਜਿਹੜਾ ਮੰਗਲ ਨਾਥ ਹੈ ਉਹ ਬੜੀ ਉੱਚੀ ਅਵਸਥਾ ਵਾਲਾ, ਜੇ ਗੋਰਖ ਤੋਂ ਵੀ ਉੱਚੀ ਅਵਸਥਾ ਵਾਲਾ ਤੁਸੀਂ ਕਹਿ ਰਹੇ ਹੋ ਤਾਂ ਉੱਚੀ ਅਵਸਥਾ ਵਾਲੇ ਨੂੰ ਛੋਟੀ ਅਵਸਥਾ ਵਾਲੇ ਨੂੰ ਗੁਰੂ ਕਿਉਂ ਬਣਾਉਣਾ ਪਿਆ? ਉਹਨੇ ਮੰਗਲ ਨਾਥ ਨੇ ਗੋਰਖ ਨਾਥ ਨੂੰ ਕਿਉਂ ਗੁਰੂ ਬਣਾਇਆ?
ਜੋ ਨਿਜ ਤੇ ਲਗੂ ਕਸ ਪਾਤੇ ਸਿੱਖ ਕਸ ਦੇਖ ਸਿੱਧ ਕੋ ਲੀਨਾ।
ਜੇ ਸਤਿਗੁਰੂ ਜੀ ਉਹਦੇ ਤੋਂ ਛੋਟਾ ਗੋਰਖ ਨਾਥ ਮੰਗਲ ਨਾਥ ਨੂੰ ਤੁਸੀਂ ਉੱਚੀ ਅਵਸਥਾ ਵਾਲਾ ਕਹਿੰਦੇ ਹੋ ਤਾਂ ਦੱਸੋ ਵੱਡਾ ਛੋਟੇ ਨੂੰ ਕਿਉਂ ਗੁਰੂ ਬਣਾਏਗਾ?
ਸ੍ਰੀ ਗੁਰੂ ਕੈ ਵਾਕ ਕਾ ਮਿਲਿਓ ਜੋ ਪ੍ਰਾਕਾ ਗੋਰਖ ਤੇ ਕੋ ਆਏ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਦੋਂ ਪਹਿਲਾਂ ਜਿਹੜਾ ਇਹ ਮੰਗਲ ਨਾਥ ਸੀ ਪਹਿਲਾਂ ਇਹਦੇ ਮਨ ਵਿੱਚ ਹੋਰ ਬਿਰਤੀਆਂ ਸੀ, ਪਰ ਜਦੋਂ ਇਹ ਗੋਰਖ ਨੂੰ ਆ ਕੇ ਮਿਲਿਆ ਸੀ ਗੋਰਖ ਦੇ ਬਚਨਾਂ ਕਰਕੇ ਇਹਦਾ ਮਨ ਪਵਿੱਤਰ ਹੋਇਆ ਸੀ, ਗੋਰਖ ਦੇ ਬਚਨਾਂ ਨੂੰ ਸੁਣ ਕੇ ਇਹਦੇ ਹਿਰਦੇ ਦੀ ਸ਼ਾਂਤੀ ਆ ਗਈ ਤੇ ਆਪ ਜੋਗ ਕਮਾ ਕੇ ਇਹ ਵੱਡਾ ਬਣਿਆ। ਮਨ ਦੀ ਮੈਲ ਤਾਂ ਗੋਰਖ ਨੇ ਹਟੀ ਖਤਮ ਕੀਤੀ ਹੈ, ਇਸ ਕਰਕੇ ਇਹ ਗੋਰਖ ਨਾਥ ਨੂੰ ਗੁਰੂ ਸਮਝਦਾ ਹੈ, ਤੇ ਜਿਹੜਾ ਆਪਣੇ ਹਿਰਦੇ ਵਿੱਚ ਜੋਗ ਧਿਆਨ ਹੰਕਾਰ ਦੂਰ ਕਰਕੇ ਪ੍ਰਮਾਤਮਾ ਦੇ ਧਿਆਨ ਕਮਾਇਆ ਹੈ ਨਾ ਉਹ ਇਹਦੇ ਆਪਣੀ ਅਵਸਥਾ ਹੈ।
ਗੁਰੀਆਂ ਤੇ ਕੀਨੋ ਦੇਖੇ ਲੀਨੋ ਪਦ ਉੱਚੋ ਇਹ ਪਾਏ।
ਇਹ ਜਿਹੜੀ ਉੱਚੀ ਪਦਵੀ ਹੈ ਇਹ ਤਾਂ ਇਹਨੇ ਆਪ ਆਪਣੀ ਤਪੱਸਿਆ ਕਰਕੇ ਘਾਲਣਾ ਘਾਲ ਕੇ ਪ੍ਰਾਪਤ ਕੀਤੀ ਹੈ। ਇਹ ਜਿਹੜਾ ਜੋਗੀਆਂ ਵਾਲਾ ਬੇਸ ਜਿਹਦੇ ਵਿੱਚ ਮਨ ਇਹਨੂੰ ਨਿਮਰਤਾ ਮਿਲੀ ਹੈ ਉਹ ਗੁਰੂ ਗੋਰਖਨਾਥ ਦੇ ਕੋਲੋਂ ਪ੍ਰਾਪਤ ਹੋਈ, ਇਸ ਕਰਕੇ ਗੁਰੂ ਗੋਰਖਨਾਥ ਨੂੰ ਇਹ ਗੁਰੂ ਮੰਨਦਾ ਹੈ।
ਕਵਿਤ ਐਸੇ ਨਾਨਕ ਜੀ ਬਚਨ ਉਚਾਰੇ ਉਤ ਗੋਰਖ ਬੁਲਾਏ ਸ਼ੰਭੂ ਨਾਥ ਕੋ ਪਠਾਇਓ ਹੈ।
ਇੱਕ ਪਾਸੇ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਇਹਦਾ ਜਵਾਬ ਦੇ ਰਹੇ ਸੀ ਬਚਨਾਂ ਦੇ, ਦੂਸਰੇ ਪਾਸੇ ਗੋਰਖਨਾਥ ਨੇ ਸ਼ੰਭੂ ਨਾਥ ਨੂੰ ਬੁਲਾਇਆ ਆਪਣੇ ਕੋਲ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਜਾ ਕੇ ਚਰਚਾ ਕਰ।
ਫਰੂਆ ਬੈਰਾਗਣ ਦੋਲੀਨੇ ਆਥ ਮਾਏ ਜਿਨ ਮੁੰਦਰਾ ਤੇ ਫਟ ਕੇ ਏਕ ਕਾਨ ਪਾਰ ਪਾਇਓ ਹੈ।
ਕਹਿੰਦੇ ਜਿਹੜੇ ਸ਼ੰਭੂ ਨਾਥ ਨੇ ਆਪਣੇ ਹੱਥ ਦੇ ਵਿੱਚ ਲੋਟਾ ਠੂਠਾ ਜਿਹਦੇ ਵਿੱਚ ਮਾਇਆ ਮੰਗਦੇ ਹਨ, ਜਿਹ ਚ ਮਾਇਆ ਪਾ ਕੇ ਰੱਖਦੇ ਭੋਜਨ ਆਦਿ ਲੈਂਦੇ ਨੇ, ਤੇ ਜਿਹੜਾ ਵੈਰਾਗਣ ਆਪਣੇ ਹੱਥ ਵਿੱਚ ਲਿੱਤੀ ਹੋਈ ਹੈ ਆਪਣੇ ਕੰਨਾਂ ਨੂੰ ਪਾੜ ਕੇ ਮੁੰਦਰਾ ਪਾਈਆਂ ਹੋਈਆਂ ਜੋਗੀਆਂ ਵਾਲਾ ਬੇਸ ਹੈ ਜਿਹੜੇ ਸ਼ੰਭੂ ਨਾਥ ਦਾ, ਇਹ ਸ਼ੰਭੂ ਨਾਥ ਗੋਰਖਨਾਥ ਦੇ ਸਾਹਮਣੇ ਆਇਆ ਹੈ।
ਧੀਏ ਮੈਂ ਉਲਾਸ ਆਇਓ ਪਾਸ ਸੁਖ ਰਾਤ ਦੋੜ ਵਾਲੇ ਹੈ ਆਦੇਸ਼ ਐਸੇ ਬਚਨ ਅਲਾਇਓ ਹੈ।
ਬੜੇ ਮਨ ਵਿੱਚ ਚਾਹ ਲੈ ਕੇ ਵੀ ਮੈਂ ਚਿੱਤ ਕੇ ਆਵਾਂਗਾ, ਆਪਣੇ ਮਨ ਵਿੱਚ ਪੂਰੇ ਹੰਕਾਰ ਦੇ ਨਾਲ ਪੂਰੇ ਮਨ ਦੀ ਬਿਰਤੀਆਂ ਨੂੰ ਇਕਾਗਰ ਕਰਕੇ ਬੜਾ ਖੁਸ਼ ਹੁੰਦਾ ਹੋਇਆ ਸੁਖਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਇਹ ਸ਼ੰਭੂ ਨਾਥ ਦੌੜਿਆ ਦੌੜਿਆ ਆਇਆ
ਬਾਲੇ ਆਦੇਸ ਐਸੇ ਬਚਨ ਅਲਾਇਓ ਹੈ
ਆਂਦਿਆ ਸਾਰ ਕਹਿੰਦਾ ਇਹ ਬਾਲੇ ਇਹ ਬਾਲਕ ਤੈਨੂੰ ਆਦੇਸ਼ ਹੈ ਬਾਰ ਬਾਰ ਆਦੇਸ਼ ਕਹਿ ਕੇ ਕਹਿਣ ਲੱਗਾ
ਪ੍ਰਭੂ ਕੋ ਆਦੇਸ਼ ਸ਼ੰਭੂ ਨਾਥ ਆਓ ਬੈਸ ਡਿੱਗ
ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਇਹ ਸ਼ੰਭੂ ਨਾਥ ਜੀ ਉਸ ਪ੍ਰਭੂ ਨੂੰ ਆਦੇਸ਼ ਹੈ ਉਸ ਕਾਲ ਪੁਰਖ ਨੂੰ ਆਦੇਸ਼ ਹੈ ਆਓ ਬੈਠਣਾ ਕਰੋ
ਸੁਣਿਓ ਸ਼ਰੋਨ ਮਾਈ ਪੁਨ ਬੈਨ ਕੋ ਸੁਣਾਇਓ ਹੈ
ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਸੁਣ ਕੇ ਫਿਰ ਇਹ ਸ਼ੰਭੂ ਨਾਥ ਇਸ ਤਰ੍ਹਾਂ ਆਪਣੇ ਬਚਨ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ
ਗੋਰਖ ਕੇ ਚੇਲੇ ਹੋਏ ਮੁੰਦਰਾ ਕਾਨ ਪਾਵੋ ਅੰਗ
ਕਹਿਣ ਲੱਗਾ ਵੀ ਤੁਸੀਂ ਗੋਰਖ ਨਾਥ ਦੇ ਚੇਲੇ ਬਣ ਜਾਵੋ ਆਪਣੇ ਕੰਨਾਂ ਵਿੱਚ ਮੁੰਦਰਾ ਪਾ ਲਵੋ
ਅੰਗ ਪਸਮ ਲਗਾਵੋ ਕੋ ਵਿਘਨ ਨਾ ਲਾ ਗਈ
ਸ਼ੰਭੂ ਨਾਥ ਕਹਿਣ ਲੱਗਾ ਗੋਰਖ ਨਾਥ ਦੇ ਚੇਲੇ ਬਣ ਜਾਵੋ ਕੰਨਾਂ ਚ ਮੁੰਦਰਾ ਪਾ ਲਓ ਸਰੀਰ ਤੇ ਭਸਮ ਲਾ ਲਓ ਕਿਸੇ ਤਰ੍ਹਾਂ ਦੇ ਦੁੱਖ ਨਹੀਂ ਰਹਿਣਗੇ
ਬਿਗਸੈ ਕਮਲ ਜੋ ਪ੍ਰਕਾਸ਼ ਹੈ ਦੀਪ ਜੋ ਤੋਰ
ਜੇ ਤੁਹਾਡੇ ਹਿਰਦੇ ਦਾ ਪ੍ਰਕਾਸ਼ ਹੋ ਜਾਵੇਗਾ ਮਨ ਰੂਪੀ ਕਮਲ ਖਿੜ ਜਾਵੇਗਾ ਸਦਾ ਵਾਸਤੇ ਹਿਰਦੇ ਵਿੱਚ ਸੁੱਖ ਰਹਿਣਗੇ
ਹੁਣ ਮਗ ਜਾਓ ਤਨ ਉਤੇ ਮ੍ਰਿਤੂ ਭਾ ਗਈ
ਤੇ ਜਿੱਥੇ ਜਾਓਗੇ ਉੱਥੇ ਤੁਹਾਨੂੰ ਖੁਸ਼ੀ ਮਿਲੇਗੀ ਤੁਹਾਨੂੰ ਮੌਤ ਦਾ ਡਰ ਖਤਮ ਹੋ ਜਾਵੇਗਾ
ਫਰੂਆ ਗਈ ਜੈ ਹੱਥ ਹੋਈਏ ਸਨਾ ਤੇ ਅਬ
ਇਹਦੇ ਹੱਥ ਵਿੱਚ ਠੂਠਾ ਲੈ ਲੋ ਤੇ ਅਨਾਸਨਾਥ ਹੋ ਕੇ ਸਭ ਦੇ ਕੋਲੋਂ ਦੁਆਰ ਦੁਆਰੇ ਤੇ ਜਾ ਕੇ ਮੰਗਣਾ ਕਰੋ
ਖੁਸ਼ੀ ਜਿੱਤ ਜਾਓ ਤਿਤ ਕੋ ਨੈ ਠਾ ਗਈ
ਜਿੱਥੇ ਜਾਵੋ ਉੱਥੇ ਤੁਹਾਨੂੰ ਕੋਈ ਕੁਝ ਕਹਿ ਨਹੀਂ ਸਕਦਾ ਸਾਰੇ ਪਾਸੇ ਤੁਹਾ ਸਾਰੀ ਧਰਤੀ ਦੇ ਸਾਧੂ ਬਣ ਜਾਓ ਕਿਸੇ ਤਰ੍ਹਾਂ ਦੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਰਵੇਗੀ ਕੋਈ ਵੀ ਬੰਦਾ ਤੁਹਾਨੂੰ ਠੱਗ ਨਹੀਂ ਸਕੇਗਾ
ਭਲੀ ਬੰਨੀ ਤੇਰੀ ਜੋ ਤੂੰ ਮਾਨ ਲੇ ਬਾਤ ਮੇਰੀ
ਤੁਹਾਨੂੰ ਚੰਗੀ ਖੁਸ਼ੀ ਮਿਲੇਗੀ ਸੁੱਖ ਮਿਲੇਗਾ ਜੇਕਰ ਮੇਰੀਆਂ ਇਹ ਗੱਲਾਂ ਮੰਨ ਲਵੋ
ਰਿੱਧ ਸਿੱਧ ਚੇਰੀ ਮਤ ਗੋਰਖ ਕੋ ਪਾਵਈ
ਤੁਹਾਨੂੰ ਖੁਸ਼ੀਆਂ ਮਿਲਣਗੀਆਂ ਸਾਰੀ ਤਰ੍ਹਾਂ ਦੇ ਖੁਸ਼ੀਆਂ ਜਿਹੜੇ ਮੈਂ ਤੁਹਾਨੂੰ ਕਿਹਾ ਵੀ ਮੌਤ ਦਾ ਡਰ ਖਤਮ ਹੋ ਜਾਵੇਗਾ ਤੇ ਸਾਰੇ ਤੁਹਾਡਾ ਬਚਨ ਮੰਨਣਗੇ ਤੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਨਾ ਇਹ ਤੁਹਾਡੀਆਂ ਚੇਲੀਆਂ ਸੇਵਕਣਾ ਬਣ ਜਾਣਗੀਆਂ ਹਜੇ ਵੀ ਮੰਨ ਲਓ ਤੁਸੀਂ ਗੋਰਖ ਨਾਥ ਦੇ ਸੇਵਕ ਬਣ ਜਾਵੋ ਤੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਬਚਨ ਸ਼ੰਭੂ ਨਾਥ ਨੇ ਆਂਦਿਆਂ ਸਾਰ ਕੀਤੇ ਨੇ ਤੇ ਸਤਿਗੁਰੂ ਮਹਾਰਾਜ ਜੀ ਨਾਲ ਹੋਰ ਕਈ ਬਚਨ ਬਿਲਾਸ ਕਰੇਗਾ ਤੇ ਸਤਿਗੁਰੂ ਜੀ ਇਹਦੇ ਬਚਨਾਂ ਦਾ ਜਵਾਬ ਦਿੰਦੇ ਨੇ ਉਹ ਪ੍ਰਕਰਨ ਆਪਾਂ ਅਗਲੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ ਜੀ ਸਮੇਂ ਦੇ ਲਿਹਾਜ਼